ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪਾਦ ਪੰਕਜ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰ ਰਾਏ ਨਮੋ ਨਮੋ ਸ਼੍ਰੀ ਹਰ ਕ੍ਰਿਸ਼ਨ ਤੇਗ ਬਹਾਦਰ ਸ਼੍ਰੀ ਗੁਰੂ ਗੋਬਿੰਦ ਤਰੋ ਤਰਾ ਪਰ ਪੁਨ 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 ਬੰਦੋ ਬਾਰ ਬਾਰ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਵਾਹਿਗੁਰੂ ਜੀ ਕੀ ਬਿਘਨ ਬਿਨਾਸਨ ਸ਼੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਯੁਗਲ ਚਰਨ ਮਮ ਬੰਦਨਾ ਤਰ ਪਰ ਤਰ ਕਰ ਮਾਥ ਜਾ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ
ਦੋਹਿਰਾ ਕੀਰਤਪੁਰ ਕੋ ਉਲੰਘ ਕੈ ਹੁਣ ਆਏ ਨਿਰਮੋ ਮੁਗਲ ਪਠਾਨਨ ਆਏ ਕੈ ਲੜੇ ਲਖਿਓ ਤਬ ਧਰੋ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਨੇਤਾ ਪ੍ਰਤੀ ਗੁਰੂ ਚਰਨਾਂ ਚ ਹਾਜ਼ਰ ਹੋ ਕੇ ਸਾਹਿਬੇ ਕਮਾਲ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹੱਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਐਸੇ ਮਹਾਨ ਸਤਿਗੁਰਾਂ ਦਾ ਪਾਵਨ ਇਤਿਹਾਸ ਜੋ ਪੰਥ ਦੇ ਮਹਾਨ ਵਿਦਵਾਨ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬੜੇ ਪਿਆਰ ਸਤਿਕਾਰ ਸ਼ਰਧਾ ਨਾਲ ਲਿਖਿਆ ਹੈ। ਆਪ ਜੀ ਉਸੇ ਤਰ੍ਹਾਂ ਪਰਮ ਪਿਆਰ ਸਹਿਤ ਸ਼ਰਧਾ ਸਹਿਤ ਸਰਵਣ ਕਰ ਰਹੇ ਹੋ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਬਾਰ ਬਾਰ ਸਿੰਘਾਂ ਨੇ ਬੇਨਤੀ ਕੀਤੀ ਤਾਂ ਗੁਰਦੇਵ ਨੇ ਸ੍ਰੀ ਅਨੰਦਪੁਰ ਸਾਹਿਬ ਛੱਡਣ ਦੀ ਤਿਆਰੀ ਕੀਤੀ, ਹੁਕਮ ਕੀਤਾ। ਪਹਿਲਾਂ ਸਤਿਗੁਰਾਂ ਨੇ ਆਪਣਾ ਵਹੀਰ ਅੱਗੇ ਭੇਜ ਦਿੱਤਾ, ਪਿੱਛੋਂ ਆਪ ਚੱਲਣ ਤੋਂ ਪਹਿਲਾਂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਪਵਿੱਤਰ ਅਸਥਾਨ ਤੇ ਨਮਸਕਾਰ ਕੀਤੇ ਔਰ ਬਚਨ ਕੀਤਾ, ਕੋਈ ਐਸਾ ਸਾਧੂ ਹੈ ਜਿਹੜਾ ਨੌਵੇਂ ਪਾਤਸ਼ਾਹ ਦੇ ਸਥਾਨ ਤੇ ਸੇਵਾ ਕਰੇ। ਤੋ ਲਾਗੇ ਗੁਰਬਖਸ਼ ਨਾਮ ਦਾ ਇੱਕ ਉਦਾਸੀ ਸਾਧੂ ਖੜਾ ਸੀ, ਉਹਨੂੰ ਮਹਾਰਾਜ ਜੀ ਨੇ ਹੁਕਮ ਕੀਤਾ, ਤੁਸੀਂ ਇੱਥੇ ਰਹਿ ਕੇ ਸਤਿਗੁਰਾਂ ਦੇ ਅਸਥਾਨ ਦੀ ਸੇਵਾ ਕਰੋ। ਕਹਿਣ ਲੱਗਾ, ਮਹਾਰਾਜ ਇੱਥੇ ਰਹਿ ਕੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕਿਵੇਂ ਹੋਵੇਗਾ? ਤੁਹਾਡੇ ਚਲੇ ਗਿਆ ਪਹਾੜੀ ਰਾਜੇ ਸਾਡੇ ਨਾਲ ਵੈਰ ਕਰਨਗੇ, ਵਿਰੋਧ ਕਰਨਗੇ। ਇੱਕ ਗੱਡਾ ਰਸਤ ਬਸ ਦਾ ਭਰਿਆ ਹੋਇਆ, ਮਹਾਰਾਜ ਜੀ ਨੇ ਆਖਿਆ ਇੱਥੇ ਰੱਖੋ, ਲੰਗਰ ਲਗਾਓ, ਇੱਥੇ ਕਦੇ ਕਿਸੇ ਪ੍ਰਕਾਰ ਦੀ ਕਮੀ ਨਹੀਂ ਆਵੇਗੀ। ਇਹ ਨੌਵੇਂ ਪਾਤਸ਼ਾਹ ਦਾ ਦਰਬਾਰ ਹੈ। ਇਸ ਤਰ੍ਹਾਂ ਨੌਵੇਂ ਪਾਤਸ਼ਾਹ ਦੇ ਪਵਿੱਤਰ ਅਸਥਾਨ ਦੀ ਪਰਿਕਰਮਾ ਕਰਕੇ ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਅਨੰਦਪੁਰ ਸਾਹਿਬ ਤੋਂ ਚੱਲੇ ਨੇ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਔਰ ਬਾਬਾ ਜੁਝਾਰ ਸਿੰਘ ਜੀ ਸਤਿਗੁਰਾਂ ਦੇ ਨਾਲ ਨੇ ਔਰ ਚੱਲ ਕੇ ਜਦੋਂ ਕੁਝ ਪੈਂਡਾ ਤੈਅ ਕੀਤਾ ਤੇ ਫਿਰ ਇਹਨਾਂ ਤੁਰਕਾਂ ਪਹਾੜੀਆਂ ਨੇ ਆਪਣੀਆਂ ਕਸਮਾਂ ਤੋੜ ਦਿੱਤੀਆਂ। ਇਹਨਾਂ ਮਲੇਛਾਂ ਨੇ ਪਿੱਛੋਂ ਹਮਲਾ ਬੋਲ ਦਿੱਤਾ। ਫਿਰ ਸਿੰਘਾਂ ਨੂੰ ਖਬਰ ਹੋਈ ਕਿ ਅਸੀਂ ਬੜੀ ਵੱਡੀ ਗਲਤੀ ਕੀਤੀ ਹੈ, ਸਤਿਗੁਰਾਂ ਦਾ ਬਚਨ ਨਹੀਂ ਮੰਨਿਆ, ਇਹਨਾਂ ਪਹਾੜੀਆਂ ਤੇ ਇਹਨਾਂ ਤੁਰਕਾਂ ਤੇ ਅਸੀਂ ਯਕੀਨ ਕੀਤਾ, ਗੁਰੂ ਸਾਹਿਬ ਦੇ ਬਚਨਾਂ ਤੇ ਭਰੋਸਾ ਨਹੀਂ ਕੀਤਾ। ਪਰ ਚਲੋ ਹੁਣ ਵਕਤ ਲੰਘ ਗਿਆ, ਹੁਣ ਤਾਂ ਇਹਨਾਂ ਦੇ ਸਾਹਮਣੇ ਸਨਮੁਖ ਹੋ ਕੇ ਜੂਝਣਾ ਪਵੇਗਾ, ਲੜਨਾ ਪਵੇਗਾ। ਉਧਰ ਪਿਛਲੇ ਪਾਸੇ ਬਾਬਾ ਅਜੀਤ ਸਿੰਘ ਜੀ ਸਨ, ਪਿੱਛੋਂ ਹੀ ਦੁਸ਼ਮਣਾਂ ਨੇ ਹਮਲਾ ਕੀਤਾ ਹੈ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਬੜੀ ਬਹਾਦਰੀ ਨਾਲ ਬੜੀ ਦਲੇਰੀ ਨਾਲ ਦੁਸ਼ਮਣ ਦਾ ਹਮਲਾ ਰੋਕ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ, ਗੁਰੂ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਕੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਕੀਰਤਪੁਰ ਕੋ ਉਲੰਘ ਕੇ ਪੁਨ ਆਏ ਨਿਰਮੋ।
ਮਹਾਰਾਜ ਦਸਵੇਂ ਪਾਤਸ਼ਾਹ ਜੀ ਚਲਦਿਆਂ ਚਲਦਿਆਂ ਕੀਰਤਪੁਰ ਸਾਹਿਬ ਤੋਂ ਲੰਘ ਕੇ ਜਿੱਥੇ ਮਹਾਰਾਜ ਜੀ ਦਾ ਸਥਾਨ ਨਿਰਮੋਹਗੜ੍ਹ ਹੈ, ਇੱਥੇ ਤੱਕ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਆਏ ਹਨ।
ਮੁਗਲ ਪਠਾਨ ਨੇ ਆਏ ਕੈ ਲੜੇ ਲਖਿਓ ਤਬ ਧਰੋ।
ਔਰ ਪਿੱਛੋਂ ਮੁਗਲਾਂ ਤੇ ਪਠਾਣਾਂ ਨੇ ਹਮਲਾ ਕਰ ਦਿੱਤਾ ਸੀ, ਬੜਾ ਵੱਡਾ ਭਾਰੀ ਧਰੋ ਕਰਕੇ ਆਪਣੀਆਂ ਕਸਮਾਂ ਤੋੜ ਕੇ, ਜਿਨ੍ਹਾਂ ਨੇ ਪਹਿਲਾਂ ਕਸਮਾਂ ਖਾਧੀਆਂ ਸਨ ਕੁਰਾਨ ਸਿਰ ਤੇ ਰਖਵਾ ਕੇ ਆਪਣੇ ਕੁੱਲ ਦੇ ਸੈਯਦ ਨੂੰ ਭੇਜਿਆ ਸੀ, ਔਰ ਹਿੰਦੂ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਔਰ ਆਪਣੇ ਠਾਕੁਰ ਦੀ ਪੂਜਾ ਜਿਸ ਦੀ ਕਰਦੇ ਨੇ ਉਹਨੂੰ ਥਾਲੀ ਚ ਰੱਖ ਕੇ ਕਸਮ ਖਾਧੀ ਸੀ, ਇਹਨਾਂ ਨੇ ਆਪਣੀਆਂ ਸਾਰੀਆਂ ਕਸਮਾਂ ਤੋੜ ਦਿੱਤੀਆਂ ਔਰ ਬੜਾ ਵੱਡਾ ਭਾਰੀ ਧਰੋਹ ਕਰਕੇ, ਬਹੁਤ ਵੱਡਾ ਭਾਰੀ ਛਲ ਕਰਕੇ ਇਹਨਾਂ ਨੇ ਖਾਲਸੇ ਤੇ ਸਿੰਘਾਂ ਤੇ ਹਮਲਾ ਕੀਤਾ ਹੈ।
ਰਾਏ ਗੁਲਾਬ ਰੋ ਸ਼ਿਆਮ ਸਿੰਘ ਪਿਕ ਲਿਕ ਪਤਰਾ ਦੀਨ।
ਗੁਲਾਬ ਰਾਏ ਔਰ ਸ਼ਿਆਮ ਰਾਏ ਇਹ ਜਿਹੜੇ ਦੋਵੇਂ ਭਰਾ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਰਹਿੰਦੇ ਸਨ, ਇਹ ਬਾਬਾ ਸੂਰਜਮੱਲ ਜੀ ਦੇ ਪਰਿਵਾਰ ਚੋਂ ਸਨ। ਤੋ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਗੁਲਾਬ ਰਾਏ ਔਰ ਸ਼ਿਆਮ ਰਾਏ ਦੋਨਾਂ ਨੂੰ ਆਪਣੇ ਹੱਥ ਦਾ ਇੱਕ ਲਿਖਿਆ ਹੋਇਆ ਪੱਤਰਾ ਕਹਿੰਦੇ ਨੇ ਹੁਕਮਨਾਮਾ, ਇੱਕ ਹੁਕਮਨਾਮਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੋਨਾਂ ਭਰਾਵਾਂ ਨੂੰ ਲਿਖ ਕੇ ਦਿੱਤਾ ਹੈ।
ਜਾਓ ਰਾਜ ਸਿਰ ਮੋਰ ਕੋ ਮਿਲੋ ਪੋਪ ਤਬ ਚੀਨ।
ਮਹਾਰਾਜ ਜੀ ਨੇ ਇਹਨਾਂ ਦੋਨਾਂ ਭਰਾਵਾਂ ਨੂੰ ਆਖਿਆ ਕਿ ਤੁਸੀਂ ਹੁਣ ਸਾਡੇ ਨਾਲ ਪਿੱਛੇ ਕਿੱਥੇ ਜਾਓਗੇ, ਤੁਸੀਂ ਆ ਸਾਡਾ ਹੁਕਮਨਾਮਾ ਲਵੋ। ਔਰ ਸਿਰਮੌਰ ਰਿਆਸਤ ਜਿੱਥੇ ਮਹਾਰਾਜ ਜੀ ਨੇ ਪੌਂਟਾ ਸਾਹਿਬ ਨਗਰ ਵਸਾਇਆ ਜਮੁਨਾ ਦੇ ਕੰਢੇ ਤੇ, ਇਹ ਸਿਰਮੌਰ ਰਿਆਸਤ ਸੀ। ਰਾਜਾ ਮੇਦਨੀ ਪ੍ਰਕਾਸ਼ ਇੱਥੋਂ ਦਾ ਰਾਜਾ ਗੁਰੂ ਸਾਹਿਬ ਦਾ ਸ਼ਰਧਾਲੂ ਸੀ। ਤੋ ਮਹਾਰਾਜ ਜੀ ਨੇ ਆਖਿਆ ਤੁਸੀਂ ਦੋਵੇਂ ਭਰਾ ਗੁਲਾਬ ਰਾਏ ਤੇ ਸ਼ਿਆਮ ਰਾਏ ਸਾਡੀ ਇਹ ਚਿੱਠੀ ਲੈ ਕੇ ਰਾਜੇ ਮੇਦਨੀ ਪ੍ਰਕਾਸ਼ ਕੋਲ ਚਲੇ ਜਾਓ। ਰਾਜੇ ਮੇਦਨੀ ਪ੍ਰਕਾਸ਼ ਨੂੰ ਜਾ ਕੇ ਸਾਡੇ ਵੱਲੋਂ ਹੁਕਮ ਦੇ ਕੇ ਉਹਨੂੰ ਮਿਲੋ।
ਤੁਰਕਨ ਸੰਗ ਬਿਰੋਦਿਆਮ ਇਹ ਭੇਜੇ ਤੁਮ ਪਾਸ।
ਮਹਾਰਾਜ ਜੀ ਨੇ ਚਿੱਠੀ ਦੇ ਵਿੱਚ ਲਿਖ ਕੇ ਭੇਜਿਆ ਹੈ ਕਿ ਹੇ ਰਾਜਾ ਮੇਦਨੀ ਪ੍ਰਕਾਸ਼, ਸਾਡਾ ਤੁਰਕਾਂ ਦੇ ਨਾਲ ਬੜਾ ਵੱਡਾ ਭਾਰੀ ਵਿਰੋਧ ਚੱਲ ਰਿਹਾ ਹੈ ਤੇ ਅਸੀਂ ਆਪਣੇ ਇਹਨਾਂ ਭਰਾਵਾਂ ਨੂੰ ਗੁਲਾਬ ਰਾਏ ਤੇ ਸ਼ਿਆਮ ਰਾਏ ਨੂੰ ਤੁਹਾਡੇ ਕੋਲ ਤੁਹਾਡੇ ਪਾਸ ਭੇਜ ਰਹੇ ਹਾਂ।
ਦਿਓ ਗ੍ਰਾਮ ਸੇਵੋ ਇਹਨੋ ਬਾਸੈ ਕਰੈ ਆਵਾਸ।
ਤੁਸੀਂ ਕੋਈ ਗ੍ਰਾਮ ਦੇ ਦਿਓ, ਇਹਨਾਂ ਨੂੰ ਕੁਝ ਪਿੰਡ ਦੇ ਦਿਓ, ਜਿਸ ਪਿੰਡ ਦੇ ਵਿੱਚ ਵਸ ਕੇ ਨਿਵਾਸ ਕਰਕੇ ਆਪਣਾ ਗੁਜ਼ਾਰਾ ਕਰ ਸਕਣ, ਕੁਝ ਸਮਾਂ ਰਹਿ ਕੇ ਆਪਣਾ ਇਹ ਬਤੀਤ ਕਰ ਸਕਣ।
ਲਈ ਲਿਖਤ ਨਿਰਭ ਡਿੱਗ ਗਏ ਗੁਰ ਕੋ ਲਿਖਿਓ ਪਛਾਣ।
ਗੁਲਾਬ ਰਾਏ ਤੇ ਸ਼ਿਆਮ ਰਾਏ ਸਤਿਗੁਰਾਂ ਦੇ ਹੱਥਾਂ ਦੀ ਲਿਖਤ ਲੈ ਕੇ ਰਾਜੇ ਮੇਦਨੀ ਪ੍ਰਕਾਸ਼ ਕੋਲ ਸਿਰਮੌਰ ਰਿਆਸਤ ਵਿੱਚ ਜਾ ਪਹੁੰਚੇ ਨਾਹਣ, ਕਿਉਂਕਿ ਰਾਜਾ ਨਾਹਣ ਰਹਿੰਦਾ ਸੀ। ਉੱਥੇ ਰਾਜੇ ਨਾਹਣ ਦੇ ਕੋਲ ਆ ਪਹੁੰਚੇ ਹਨ ਔਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਹੱਥਾਂ ਦੀ ਲਿਖੀ ਹੋਈ ਲਿਖਤ ਉਹ ਰਾਜੇ ਮੇਦਨੀ ਪ੍ਰਕਾਸ਼ ਨੂੰ ਇਹਨਾਂ ਦੋਨਾਂ ਭਰਾਵਾਂ ਨੇ ਦਿੱਤੀ ਹੈ।
ਗ੍ਰਾਮ ਦਿਓ ਗਿਰਵੀ ਤਵੈ ਬਸੇ ਤਿਸੀ ਸਥਾਨ।
ਉੱਥੇ ਹੀ ਨੇੜੇ ਇੱਕ ਪਿੰਡ ਸੀ, ਉਸ ਪਿੰਡ ਦਾ ਨਾਂ ਸੀ ਗਿਰਵੀ। ਗਿਰਵੀ ਨਾਮ ਦਾ ਇੱਕ ਪਿੰਡ ਇਹਨਾਂ ਦੋਨਾਂ ਭਰਾਵਾਂ ਨੂੰ ਰਾਜੇ ਮੇਦਨੀ ਪ੍ਰਕਾਸ਼ ਨੇ ਜਗੀਰ ਵਜੋਂ ਦੇ ਦਿੱਤਾ ਕਿ ਇਸ ਪਿੰਡ ਦੀ ਆਮਦਨ ਤੁਹਾਡੀ ਹੈ, ਇਸ ਪਿੰਡ ਦੇ ਵਿੱਚ ਰਹਿ ਕੇ ਤੁਸੀਂ ਜਿਤਨਾ ਸਮਾਂ ਬਤੀਤ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ।
ਨਰਾਜ ਛੰਦ ਗੁਰੂ ਗੋਬਿੰਦ ਸਿੰਘ ਜੀ ਖਰੇ ਕਚੂਕ ਹੋਏ ਕੈ।
ਇਸ ਤਰ੍ਹਾਂ ਗੁਲਾਬ ਰਾਏ ਤੇ ਸ਼ਿਆਮ ਰਾਏ ਨੂੰ ਮਹਾਰਾਜ ਜੀ ਨੇ ਇੱਥੋਂ ਭੇਜ ਦਿੱਤਾ ਔਰ ਮਾਤਾ ਸਾਹਿਬ ਦੇਵਾ ਤੇ ਮਾਤਾ ਸੁੰਦਰੀ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਲੀ ਨੂੰ ਭੇਜ ਦਿੱਤਾ। ਤੋ ਇਸ ਪ੍ਰਕਾਰ ਦੇ ਨਾਲ ਇੱਥੇ ਮਹਾਰਾਜ ਗੁਰੂ ਕਲਗੀਧਰ ਜੀ ਕੁਝ ਸਮੇਂ ਵਾਸਤੇ ਖਲੋਤੇ ਨੇ। ਕੁਝ ਸਮੇਂ ਵਾਸਤੇ ਖਲੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਹੈ।
ਲੜੇ ਪਿਛਾਰੇ ਆਨਕ ਸੁਨੰਤ ਨਾਦ ਜੂਏ ਕੈ।
ਮਹਾਰਾਜ ਜੀ ਨੇ ਆਵਾਜ਼ ਸੁਣੀ, ਪਿੱਛੇ ਲੜਾਈ ਹੋ ਰਹੀ ਸੀ, ਸਤਿਗੁਰੂ ਜੀ ਅੱਗੇ ਸਨ, ਪਿਛਲੇ ਪਾਸੇ ਜੰਗ ਚੱਲ ਰਿਹਾ ਸੀ। ਮਹਾਰਾਜ ਜੀ ਨੇ ਆਵਾਜ਼ ਸੁਣੀ, ਬਹੁਤ ਜ਼ਿਆਦਾ ਆਵਾਜ਼ ਆ ਰਹੀ ਸੀ ਲੜਾਈ ਦੀ, ਜੰਗ ਦੀ, ਗੋਲੀਆਂ ਚੱਲ ਰਹੀਆਂ ਸਨ, ਮਾਰ ਲਓ ਸੂਰਮਿਆਂ ਦੇ ਮੂੰਹ ਤੋਂ ਆਵਾਜ਼ਾਂ ਆ ਰਹੀਆਂ ਸਨ, ਇੱਕ ਦੂਜੇ ਨੂੰ ਸੂਰਮੇ ਵੰਗਾਰ ਰਹੇ ਸਨ। ਇਹ ਆਵਾਜ਼ਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਤੱਕ ਪਹੁੰਚ ਰਹੀਆਂ ਸਨ।
ਮਨਿੰਦ ਟੀਡ ਬ੍ਰਿੰਦ ਕੇ ਬਿਲਾਂ ਦੇ ਸ਼ੋਰ ਕਾਲਿਓ।
ਆਵਾਜ਼ ਆ ਰਹੀ ਹੈ ਜਿਵੇਂ ਟਿੱਡੀ ਦਲ ਆ ਕੇ ਪੈਂਦਾ ਨਾ, ਟਿੱਡੀ ਦਲ ਹਮਲਾ ਕਰਦਾ, ਏਦਾਂ ਟਿੱਡੀ ਦਲ ਵਾਂਗੂ ਇਹਨਾਂ ਮਲੇਛਾਂ ਨੇ, ਇਹਨਾਂ ਮੁਗਲਾਂ ਤੇ ਪਹਾੜੀਆਂ ਨੇ ਖਾਲਸੇ ਦੇ ਉੱਤੇ ਹਮਲਾ ਕੀਤਾ ਹੈ। ਪੂਰਾ ਭਾਰੀ ਸ਼ੋਰ ਘਾਲਦਿਆਂ ਹੋਇਆਂ, ਪੂਰਾ ਭਾਰੀ ਜ਼ੋਰ ਲਾਉਂਦਿਆਂ ਹੋਇਆਂ ਹਮਲਾ ਕੀਤਾ ਹੈ।
ਤੁਫੰਗ ਛੋੜ ਛੋੜ ਕੇ ਅਗਾਉ ਪਾਉ ਡਾਰਿਓ।
ਔਰ ਇੱਧਰ ਸਿੰਘ ਜਿਹੜੇ ਨੇ ਇਹਨਾਂ ਨੂੰ ਰੋਕਦਿਆਂ ਹੋਇਆਂ ਬੰਦੂਕਾਂ ਦੀਆਂ ਗੋਲੀਆਂ ਦਾਗਦੇ ਨੇ ਔਰ ਥੋੜਾ ਥੋੜਾ ਆਪਣੇ ਪੈਰ ਵਧਾ ਕੇ ਅੱਗੇ ਅੱਗੇ ਵੀ ਵਧਦੇ ਜਾ ਰਹੇ ਨੇ, ਨਾਲੇ ਪਿੱਛੇ ਤੁਰਕਾਂ ਨੂੰ ਮਲੇਛਾਂ ਨੂੰ ਆਪਣੀਆਂ ਬੰਦੂਕਾਂ ਦੀਆਂ ਗੋਲੀਆਂ ਦਾਗ ਕੇ ਰੋਕ ਰਹੇ ਹਨ।
ਸੁਨੰਤ ਨਾਦ ਜਾਨ ਕੈ ਤੁਖੇ ਪਲੀਤ ਹੀਰ ਕੈ।
ਬਹੁਤ ਜ਼ਿਆਦਾ ਆਵਾਜ਼ ਸੁਣਾਈ ਦੇ ਰਹੀ ਹੈ, ਪਲੀਤੇ ਧੁਖ ਰਹੇ ਨੇ, ਰਾਤ ਦਾ ਸਮਾਂ ਕੜਾ ਕੜੀ ਹੋ ਰਹੀ ਹੈ।
ਕਰੰਤ ਸੂਦ ਤਾਏ ਔਰ ਗੇਰ ਛੋਰ ਟੋਰ ਕੈ
ਜ਼ੋਰ ਦੇ ਨਾਲ ਉਸ ਪਾਸੇ ਬੰਦੂਕਾਂ ਦੀਆਂ ਗੋਲੀਆਂ ਸੂਰਮੇ ਦਾਗਦੇ ਨੇ। ਬੰਦੂਕਾਂ ਸਿੱਧੀਆਂ ਕਰਕੇ ਵੈਰੀ ਦਲ ਵੱਲ ਕੀਤੀਆਂ ਹੋਈਆਂ ਤੇ ਗੋਲੀਆਂ ਦਾਗਦੇ ਹੋਏ ਆਪਣੇ ਪੈਰ ਅੱਗੇ ਨੂੰ ਵਧਾਉਂਦੇ ਹੋਏ ਟੁਰੇ ਜਾ ਰਹੇ ਹਨ।
ਅਜੀਤ ਸਿੰਘ ਪਾਏ ਰੂਪ ਠੰਡ ਗਾਡ ਹੋਇਓ
ਔਰ ਬਾਬਾ ਅਜੀਤ ਸਿੰਘ ਜੀ ਗੁਰੂ ਕਲਗੀਧਰ ਪਾਤਸ਼ਾਹ ਦੇ ਵੱਡੇ ਸਪੁੱਤਰ ਬੜੇ ਸੂਰਮੇ ਨੇ ਬਹਾਦਰ ਨੇ ਯੋਧੇ ਨੇ ਆਪਣੇ ਪਿਤਾ ਜੀ ਵਾਂਗੂ। ਬਾਬਾ ਅਜੀਤ ਸਿੰਘ ਜੀ ਆਪਣੇ ਪੈਰ ਜਮਾ ਕੇ ਖਲੋ ਕੇ ਦੁਸ਼ਮਣ ਨਾਲ ਲੜ ਰਹੇ ਨੇ। ਉੱਥੇ ਅੜ ਗਏ ਕਿ ਜਿਹੜਾ ਬਾਕੀ ਦਾ ਵਹੀਰ ਹੈ ਉਹ ਦੂਰ ਲੰਘ ਜਾਏ ਤਾਂ ਕੋ ਜਿਹੜੇ ਤੁਰਕ ਨੇ ਸਾਡੇ ਵਹੀਰ ਦੇ ਉੱਤੇ ਨਾ ਹਮਲਾ ਕਰ ਸਕਣ। ਤੋ ਵਹੀਰ ਨੂੰ ਅੱਗੇ ਟੋਰਨ ਵਾਸਤੇ ਅੱਗੇ ਭੇਜਣ ਵਾਸਤੇ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਪੈਰ ਅੜਾ ਲਏ ਨੇ ਔਰ ਜੰਗ ਦੇ ਮੈਦਾਨ ਵਿੱਚ ਪੈਰ ਅੜਾ ਕੇ ਬੜੀ ਬਹਾਦਰੀ ਨਾਲ ਦਲੇਰੀ ਨਾਲ ਦੁਸ਼ਮਣਾਂ ਨੂੰ ਰੋਕਿਆ ਹੋਇਆ ਹੈ।
ਰੁਕੇ ਸੁਲੱਛ ਸੂਰਮੇ ਮਨੁੱਖ ਪਾਟ ਜੋਇਓ
ਕਹਿੰਦੇ ਲੱਖਾਂ ਦੀ ਗਿਣਤੀ ਦੇ ਸੂਰਮੇ ਸਨ ਤੁਰਕਾਂ ਤੇ ਪਹਾੜੀਆਂ ਦੇ ਜਿਹੜੇ ਸਿੱਧੇ ਮੂੰਹ ਤਾਣੇ ਹੋ ਕੇ ਦੌੜੇ ਆ ਰਹੇ ਸੀ। ਉਹਨਾਂ ਨੂੰ ਬਾਬਾ ਅਜੀਤ ਸਿੰਘ ਜੀ ਨੇ ਇਸ ਤਰ੍ਹਾਂ ਅੱਗੋਂ ਰੋਕ ਲਿਆ ਮਾਨੋ ਜਿਵੇਂ ਕਿਸੇ ਕਿਲੇ ਦਾ ਦਰਵਾਜ਼ਾ ਬੰਦ ਕਰਕੇ ਦੁਸ਼ਮਣ ਨੂੰ ਰੋਕ ਲਈਦਾ ਹੈ। ਕਹਿੰਦੇ ਮਾਨੋ ਬਾਬਾ ਅਜੀਤ ਸਿੰਘ ਜੀ ਤਖਤੇ ਬਣ ਕੇ ਦਰਵਾਜ਼ੇ ਬਣ ਕੇ ਅੱਗੇ ਖਲੋ ਗਏ ਨੇ ਔਰ ਤਖਤਾ ਬਣ ਕੇ ਅੱਗੇ ਖਲੋ ਕੇ ਦੁਸ਼ਮਣ ਦਾ ਹੱਲਾ ਰੋਕ ਲਿਆ ਉਹਨਾਂ ਨੂੰ ਅੱਗੇ ਨਹੀਂ ਵਧਣ ਦੇ ਰਹੇ।
ਕਿਦੋਂ ਪ੍ਰਵਾਹ ਨੀਰ ਕੋ ਪਹਾੜ ਹੋਏ ਰੋਕਿਓ
ਜਾਂ ਇਸ ਤਰ੍ਹਾਂ ਕਹਿ ਲਈਏ ਕਿ ਜਿਵੇਂ ਪਾਣੀ ਦਾ ਤੇਜ ਪ੍ਰਵਾਹ ਆ ਰਿਹਾ ਹੋਵੇ ਤੇ ਪਾਣੀ ਦੇ ਤੇਜ ਪ੍ਰਵਾਹ ਨੂੰ ਅੱਗੇ ਪਹਾੜ ਨੇ ਰੋਕ ਲਿਆ ਹੋਵੇ। ਬਾਬਾ ਅਜੀਤ ਸਿੰਘ ਜੀ ਵੀ ਵੈਰੀਆਂ ਦਾ ਦਲ ਜਿਹੜਾ ਪਾਣੀ ਦੇ ਹੜ ਵਾਂਗੂ ਵਧਿਆ ਆ ਰਿਹਾ ਸੀ ਬਾਬਾ ਅਜੀਤ ਸਿੰਘ ਜੀ ਨੇ ਅੱਗੇ ਪਹਾੜ ਦੀ ਨਿਆਈ ਲੱਗ ਕੇ ਉਹਨਾਂ ਦੁਸ਼ਮਣਾਂ ਨੂੰ ਰੋਕ ਲਿਆ ਉਹਨਾਂ ਦੇ ਹੜ ਨੂੰ ਅੱਗੇ ਵਧਣ ਨਹੀਂ ਦਿੱਤਾ।
ਵਿਸ਼ਾਲ ਜੰਗ ਮੰਡ ਕੇ ਖਰੇ ਘਰੇ ਬਿਲੋਕਿਓ
ਬੜਾ ਭਾਰੀ ਵਿਸ਼ਾਲ ਜੰਗ ਮੰਡਿਆ ਬਾਬਾ ਅਜੀਤ ਸਿੰਘ ਜੀ ਨੇ ਬੜਾ ਭਾਰੀ ਗਹਿ ਗੱਚ ਜੰਗ ਕੀਤਾ ਹੈ ਬੜੀ ਬਹਾਦਰੀ ਨਾਲ ਦਲੇਰੀ ਨਾਲ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜੂਝ ਰਹੇ ਨੇ ਲੜ ਰਹੇ ਹਨ।
ਸਮੂਹ ਦੇ ਤੈਨ ਖੇਤ ਸਿੰਘ ਚੋਰਿਓ
ਔਰ ਇਹੋ ਜਿਹੇ ਸੂਰਮੇ ਸਾਥੀ ਸਿੰਘ ਨੇ ਨਾਲ ਕਿ ਜਿਹੜੇ ਜੰਗ ਦੇ ਮੈਦਾਨ ਨੂੰ ਛੱਡ ਕੇ ਪਿੱਛੇ ਨਹੀਂ ਹਟਦੇ ਉੱਥੇ ਇੱਕੋ ਥਾਂ ਤੇ ਖਲੋਤੇ ਹੋਏ ਲੜ ਰਹੇ ਨੇ ਬਾਬਾ ਅਜੀਤ ਸਿੰਘ ਜੀ ਦੀ ਮਦਦ ਕਰਦਿਆਂ ਹੋਇਆ।
ਸੜਾ ਸੜੀ ਤਤਾਰ ਚ ਪ੍ਰਹਾਰ ਬ੍ਰਿੰਦ ਮੋਰਿਓ
ਸੜਾ ਸੜੀ ਭਾਵ ਬੜੀ ਤੇਜ਼ੀ ਦੇ ਨਾਲ ਤੀਰ ਚੱਲਦੇ ਹਨ ਸੜਕ ਦੇ ਕੇ ਕਮਾਨਾਂ ਵਿੱਚੋਂ ਤੀਰ ਨਿਕਲ ਕੇ ਜਾਂਦੇ ਨੇ ਔਰ ਜਿਹਨੂੰ ਵੀ ਜਾ ਕੇ ਵੱਜਦੇ ਨੇ ਉਹਨੂੰ ਪ੍ਰਹਾਰ ਕੇ ਮਾਰ ਕੇ ਜ਼ਮੀਨ ਤੇ ਸੁੱਟ ਦਿੰਦੇ ਹਨ।
ਸਮਾਨ ਸਰਪ ਫੂਕ ਤੇ ਸਰੀਰ ਫੋਰ ਪਾ ਰਹੇ
ਔਰ ਕਹਿੰਦੇ ਮਾਨੋ ਜਿਵੇਂ ਸੱਪ ਫੂਕਦੇ ਜਾਂਦੇ ਨੇ ਨਾ ਸੱਪਾਂ ਦੇ ਸਮਾਨ ਫੂਕਦੇ ਜਾਂਦੇ ਨੇ ਤੀਰ ਔਰ ਫੁੰਕਾਰਦੇ ਹੋਏ ਉਹ ਤੀਰ ਵੈਰੀਆਂ ਦੀਆਂ ਛਾਤੀਆਂ ਨੂੰ ਚੀਰ ਕੇ ਪਾਰ ਨਿਕਲ ਜਾਂਦੇ ਹਨ।
ਲਗੇ ਨਾ ਫੇਰ ਜੀਵ ਤੇਗ ਰੰਤ ਤੁੰਡ ਭਾਰ
ਔਰ ਜਿਨ੍ਹਾਂ ਨੂੰ ਜਾ ਕੇ ਉਹ ਤੀਰ ਵੱਜਦੇ ਨੇ ਮੁੜ ਕੇ ਜੀਵਦੇ ਨਹੀਂ ਰਹਿੰਦੇ ਉਸੇ ਵੇਲੇ ਜੰਗ ਦੇ ਮੈਦਾਨ ਦੇ ਵਿੱਚ ਤੁੰਡ ਭਰਨੇ ਮੂੰਹ ਭਰਨੇ ਹੋ ਕੇ ਜੰਗ ਦੇ ਮੈਦਾਨ ਵਿੱਚ ਡਿੱਗਦੇ ਹਨ।
ਤੜਫੰਤ ਕੋ ਹੰਕਾਰ ਤੇ ਪੁਕਾਰ ਤੇ ਬਿਆਲ ਕੋ
ਤੜਫਦੇ ਨੇ ਜ਼ਮੀਨ ਤੇ ਪਏ ਉੱਚੀ ਉੱਚੀ ਆਵਾਜ਼ ਵਿੱਚ ਹੰਕਾਰਦੇ ਹੋਏ ਪੁਕਾਰਦੇ ਹੋਏ ਨੇ ਔਰ ਪੁਕਾਰਾਂ ਕਰਦੇ ਨੇ ਬਚਾ ਲੋ ਬੇਹਾਲ ਹੋ ਕੇ ਜ਼ਮੀਨ ਤੇ ਪਏ ਤੜਫਦੇ ਹਨ ਸਰੀਰ ਵਿੱਚੋਂ ਜਿੰਦਾ ਨਹੀਂ ਨਿਕਲੀਆਂ ਪ੍ਰਾਣ ਨਹੀਂ ਨਿਕਲੇ ਹਾਲੇ ਪ੍ਰਾਣ ਨਿਕਲਣ ਦੀ ਉਡੀਕ ਦੇ ਵਿੱਚ ਤੜਫ ਰਹੇ ਹਨ।
ਦਰਲੰਤ ਕੋ ਤੁਰੰਗ ਤੇ ਬਰਲੰਤ ਪਾਏ ਕਾਲ ਕੋ
ਜਿਹੜੇ ਜ਼ਮੀਨ ਤੇ ਡਿੱਗਦੇ ਨੇ ਉਹ ਕਈ ਤਾਂ ਤੜਫਦੇ ਹੁੰਦੇ ਘੋੜਿਆਂ ਦੇ ਪੈਰਾਂ ਥੱਲੇ ਆ ਕੇ ਦਰੜੇ ਜਾਂਦੇ ਹਨ ਘੋੜਿਆਂ ਦੇ ਪੌੜਾਂ ਥੱਲੇ ਆ ਕੇ ਦਰੜੇ ਜਾਂਦੇ ਹਨ। ਇਸ ਪ੍ਰਕਾਰ ਦੇ ਨਾਲ ਪਤਾ ਨਹੀਂ ਕਿੰਨੇ ਕੁ ਸੂਰਮੇ ਜੰਗ ਦੇ ਮੈਦਾਨ ਦੇ ਵਿੱਚ ਕਾਲ ਦੀ ਖੁਰਾਕ ਬਣ ਗਏ ਨੇ ਘੋੜਿਆਂ ਦੇ ਪੈਰਾਂ ਥੱਲੇ ਦਰੜ ਕੇ ਮਾਰੇ ਗਏ ਹਨ।
ਗੁਰੂ ਸੁਨੰਦ ਸੂਰਮਾ ਅਠੀਲ ਜੰਗ ਕੇਤ ਕੋ
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਬੜੀ ਭਾਰੀ ਬਹਾਦਰੀ ਦੇ ਨਾਲ ਬੜੇ ਭਾਰੀ ਜੰਗ ਦੇ ਮੈਦਾਨ ਵਿੱਚ ਹੱਠ ਦੇ ਨਾਲ ਲੜ ਰਹੇ ਨੇ, ਹਠੀਲੇ ਸੂਰਮਿਆਂ ਵਾਂਗੂ ਲੜ ਰਹੇ ਹਨ।
ਅਜੀਤ ਸਿੰਘ ਨਾਮ ਕੀ ਸੋ ਲਾਜ ਰੱਖ ਜੀਤ ਕੋ।
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਨਾਂ ਅਜੀਤ ਸਿੰਘ ਹੈ ਔਰ ਆਪਣੇ ਅਜੀਤ ਸਿੰਘ ਨਾਮ ਦੀ ਲਾਜ ਰੱਖ ਰਹੇ ਨੇ ਬਾਬਾ ਅਜੀਤ ਸਿੰਘ ਜੀ। ਅਜੀਤ ਦਾ ਮਤਲਬ ਹੈ ਜਿਹਨੂੰ ਕੋਈ ਜਿੱਤ ਨਾ ਸਕੇ। ਵਾਕਈ ਬਾਬਾ ਅਜੀਤ ਸਿੰਘ ਜੀ ਅਜੀਤ ਬਣ ਕੇ ਜੰਗ ਦੇ ਮੈਦਾਨ ਵਿੱਚ ਲੜ ਰਹੇ ਨੇ।
ਬਹੀਰ ਦੂਰ ਜਾਏ ਕੇ ਪਹੁੰਚੀ ਉਹ ਸੰਭਾਰ ਕੇ।
ਬਾਬਾ ਅਜੀਤ ਸਿੰਘ ਜੀ ਖਲੋਤੇ ਲੜਦੇ ਰਹੇ ਔਰ ਜਿਹੜਾ ਮਹਾਰਾਜ ਜੀ ਦਾ ਬਹੀਰ ਸੀ ਉਹ ਕਾਫੀ ਦੂਰ ਤੱਕ ਅੱਗੇ ਤੱਕ ਨਿਕਲ ਕੇ ਚਲਾ ਗਿਆ।
ਰਿਪੂਨ ਕੀ ਨਾ ਆਂਚ ਲਾਗ ਛੇਮ ਤੇ ਪਧਾਰ ਕੇ।
ਸਤਿਗੁਰਾਂ ਦਾ ਸਾਰਾ ਬਹੀਰ ਸੀ, ਉਹਦੇ ਤੇ ਦੁਸ਼ਮਣਾਂ ਦੀ ਮਾਰ ਨੀ ਪਈ, ਦੁਸ਼ਮਣਾਂ ਦੀ ਆਂਚ ਤੱਕ ਵੀ ਮਹਾਰਾਜ ਜੀ ਦੇ ਵਹੀਰ ਨੂੰ ਨਹੀਂ ਲੱਗੀ ਔਰ ਬੜੇ ਸੁੱਖ ਦੇ ਨਾਲ ਸਾਰਾ ਵਹੀਰ ਕਾਫੀ ਅੱਗੇ ਤੱਕ ਦੂਰ ਤੱਕ ਨਿਕਲ ਕੇ ਚਲਾ ਗਿਆ।
ਗੁਰੂ ਗੋਬਿੰਦ ਸਿੰਘ ਜੀ ਸਨੇ ਸਨੇ ਪਿਆਨ ਕਾ।
ਵਹੀਰ ਅੱਗੇ ਚਲਾ ਗਿਆ, ਨਾਲ ਪਿੱਛੇ ਪਿੱਛੇ ਦਸਵੇਂ ਪਾਤਸ਼ਾਹ ਜਾ ਰਹੇ ਨੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇਜ਼ੀ ਨਾਲ ਪੈਰ ਨਹੀਂ ਪੁੱਟਦੇ, ਹੌਲੇ ਹੌਲੇ ਸਹਿਜੇ ਸਹਿਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਟੁਰੇ ਜਾ ਰਹੇ ਹਨ।
ਸੁਨੰਤ ਨਾਦ ਜੰਗ ਕੋ ਤੋ ਭੰਗ ਕੇ ਮਾਨ ਕੈ।
ਦਸਵੇਂ ਪਾਤਸ਼ਾਹ ਜੀ ਨੇ ਆਵਾਜ਼ ਸੁਣੀ, ਬੜੀ ਭਾਰੀ ਭਿਆਨਕ ਆਵਾਜ਼ ਆ ਰਹੀ ਹੈ ਲੜਾਈ ਦੀ, ਅਨੇਕਾਂ ਬੰਦੂਕਾਂ ਦੀ ਗੋਲੀਆਂ ਦੀ ਦਾਗਣ ਦੀ ਆਵਾਜ਼ ਆ ਰਹੀ ਹੈ, ਉਹ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣੀ ਹੈ।
ਲੜੈ ਸੁਕੂਨ ਬੂਝਿਓ ਸਮੂਹ ਕੀ ਸੰਭਾਰ ਲੈ।
ਮਹਾਰਾਜ ਜੀ ਨੇ ਪੁੱਛਿਆ ਭਾਈ ਪਿੱਛੇ ਕੌਣ ਲੜ ਰਿਹਾ, ਕਿਹੜਾ ਸੂਰਮਾ ਜੰਗ ਦੇ ਮੈਦਾਨ ਦੇ ਵਿੱਚ ਵੈਰੀ ਦੇ ਦਲ ਨੂੰ ਰੋਕੀ ਖੜਾ, ਵੇਖੋ ਜਾ ਕੇ ਕਿਹੜਾ ਸੂਰਮਾ ਬਹਾਦਰੀ ਦੇ ਨਾਲ ਲੜ ਰਿਹਾ, ਬੜਾ ਭਿਆਨਕ ਜੰਗ ਹੁੰਦਾ ਜਾਪ ਰਿਹਾ।
ਬਿਲੰਦ ਵੀਰ ਕੌਣ ਹੈ ਬਿਲੋ ਕਰੋ ਕਸਾਰ ਲੈ।
ਵੇਖੋ ਕੌਣ ਹੈ ਇਹੋ ਜਿਹਾ ਬਿਲੰਦ ਵੱਡਾ ਸੂਰਮਾ ਜਿਹਨੇ ਸਾਰੇ ਦੁਸ਼ਮਣਾਂ ਦੇ ਦਲ ਦਾ ਅੱਗਾ ਰੋਕਿਆ ਹੋਇਆ, ਦੁਸ਼ਮਣਾਂ ਦੇ ਮੂੰਹ ਤੋੜੇ ਹੋਏ ਨੇ ਔਰ ਉਹਨਾਂ ਨੂੰ ਅੱਗਣ ਅੱਗੇ ਵਧਣ ਤੋਂ ਰੋਕਿਆ ਹੋਇਆ ਹੈ।
ਸੂਰਠਾ ਟਿੱਬੀ ਸ਼ਿਆਮ ਸਤਾਨ ਠਾਂਡੇ ਪਏ ਵਿਚਾਰ ਕੈ।
ਖਾਲਸਾ ਜੀ ਜਿੱਥੇ ਸ਼ਾਹੀ ਟਿੱਬੀ ਆ ਉੱਥੋਂ ਥੋੜਾ ਜਿਹਾ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਖੜੇ ਸਨ ਤੇ ਟਿੱਬੀ ਦੇ ਕੋਲ ਹੀ ਇਹ ਸਾਰਾ ਜੰਗ ਹੋ ਰਿਹਾ। ਸ਼ਾਹੀ ਟਿੱਬੀ ਦੇ ਨਾਲ ਜਿੱਥੇ ਗੁਰਦੁਆਰਾ ਟਿੱਬੀ ਸਾਹਿਬ ਹਾਲੇ ਵੀ ਸੁਸ਼ੋਭਿਤ ਹੈ, ਬਾਬਾ ਉਦੇ ਸਿੰਘ ਜੀ ਨੇ ਇੱਥੇ ਸ਼ਹੀਦੀ ਪਾਈ ਸੀ, ਉੱਥੇ ਬਹੁਤ ਭਾਰੀ ਜੰਗ ਹੋ ਰਿਹਾ। ਟਿੱਬੀ ਸਾਹਿਬ ਵਾਲੇ ਸਥਾਨ ਦੇ ਉੱਤੇ ਬਹੁਤ ਜ਼ਿਆਦਾ ਭਿਆਨਕ ਘਮਾਸਾਨ ਜੰਗ ਹੋ ਰਿਹਾ, ਇੱਥੇ ਹੀ ਬਾਬਾ ਅਜੀਤ ਸਿੰਘ ਜੀ ਨੇ ਵੈਰੀਆਂ ਦਾ ਦਲ ਰੋਕਿਆ ਹੋਇਆ ਹੈ।
ਠਾਂਡੇ ਪਏ ਵਿਚਾਰ ਕੈ ਸੰਗ ਨਾ ਪੁੱਤਰ ਮਾਨ ਜਾਨਿਓ ਤਿੰਨ ਰਣ ਕਾਲਿਓ।
ਮਹਾਰਾਜ ਕਲਗੀਧਰ ਜੀ ਨੇ ਖਲੋ ਕੇ ਵੇਖਿਆ ਵੀ ਉਹਨਾਂ ਦੇ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਜੀ ਨਾਲ ਨਹੀਂ। ਮਹਾਰਾਜ ਜੀ ਨੇ ਵੇਖਿਆ ਕਿ ਇਹ ਜਿਹੜਾ ਜੰਗ ਪਿੱਛੇ ਹੋ ਰਿਹਾ ਇਹ ਸਾਡੇ ਵੱਡੇ ਸਪੁੱਤਰ ਬਾਬਾ ਅਜੀਤ ਸਿੰਘ ਜੀ ਲੜ ਰਹੇ ਨੇ, ਜਾਪਦਾ ਉਹੀ ਜੰਗ ਦੇ ਮੈਦਾਨ ਵਿੱਚ ਬੈਰੀਆਂ ਦੇ ਸਾਹਮਣੇ ਲੋਹਾ ਲੈ ਕੇ ਖਲੋਤੇ ਹਨ।
ਰਸਾਵਲ ਛੰਦ ਬਦੋ ਜੰਗ ਨਾ ਦੋ ਸੁਨਿਓ ਵੀਰ ਬਾਦੰ।
ਕਹਿੰਦੇ ਬੜਾ ਭਾਰੀ ਜੰਗ ਹੋ ਰਿਹਾ, ਜੰਗ ਦੀ ਬੜੀ ਭਾਰੀ ਆਵਾਜ਼ ਦੂਰ ਤੱਕ ਸੁਣਾਈ ਦੇ ਰਹੀ ਹੈ।
ਖਰੇ ਆਪ ਹੋਏ ਸਿੰਘ ਜੋਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਖਲੋ ਗਏ ਬਾਬਾ ਅਜੀਤ ਸਿੰਘ ਜੀ ਨੂੰ ਆਪਣੇ ਨਾਲ ਰਲਾਉਣ ਵਾਸਤੇ ਕਿ ਅਜੀਤ ਸਿੰਘ ਜੀ ਨੂੰ ਵੀ ਨਾਲ ਰਲਾ ਲਈਏ, ਇਹ ਸੋਚ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਖਲੋ ਗਏ।
ਰੱਖੇ ਰੋਕ ਬੀਰੰਗ ਧਰੀ ਪੁੱਤਰ ਧੀਰੰਗ।
ਲਾਗੇ ਸਿੰਘ ਆਏ, ਉਹਨਾਂ ਨੇ ਆ ਕੇ ਦੱਸਿਆ ਮਹਾਰਾਜ ਦਸਵੇਂ ਪਾਤਸ਼ਾਹ ਆਪ ਜੀ ਦੇ ਵੱਡੇ ਸਪੁੱਤਰ ਬਾਬਾ ਅਜੀਤ ਸਿੰਘ ਜੀ ਜੰਗ ਦੇ ਮੈਦਾਨ ਚ ਇਸ ਵੇਲੇ ਲੜ ਰਹੇ ਨੇ, ਉਹਨਾਂ ਨੇ ਦੁਸ਼ਮਣਾਂ ਦਾ ਅੱਗਾ ਰੋਕਿਆ ਹੋਇਆ, ਉਹ ਬੜੀ ਬਹਾਦਰੀ ਤੇ ਦਲੇਰੀ ਦੇ ਨਾਲ ਜੂਝ ਰਹੇ ਹਨ।
ਸਹਾਈ ਸੇਦਾਵੋ ਚਲੇ ਮੇਲ ਆਵੋ।
ਮਹਾਰਾਜ ਜੀ ਕੋਈ ਉਹਨਾਂ ਦੀ ਸਹਾਇਤਾ ਵਾਸਤੇ ਭੇਜਣਾ ਚਾਹੀਦਾ ਸੂਰਮਾ, ਤਾਂ ਜੋ ਬਾਬਾ ਅਜੀਤ ਸਿੰਘ ਜੀ ਨੂੰ ਉਸ ਜੰਗ ਦੇ ਘੇਰੇ ਦੇ ਵਿੱਚੋਂ ਕੱਢ ਕੇ ਆਪਣੇ ਨਾਲ ਰਲਾਇਆ ਜਾ ਸਕੇ।
ਉਦੇ ਸਿੰਘ ਜੋਧਾ ਚਲਿਓ ਧਾਰ ਕਰੋਧਾ।
ਲਾਗੇ ਭਾਈ ਉਦੇ ਸਿੰਘ ਜੀ ਖਲੋਤੇ ਸਨ, ਬੜੇ ਸੂਰਮੇ ਨੇ ਭਾਈ ਉਦੇ ਸਿੰਘ ਜੀ, ਬੜੇ ਯੋਧੇ ਨੇ, ਇਹ ਉਹੀ ਉਦੇ ਸਿੰਘ ਹੈ ਜਿਹਨੇ ਕੇਸਰੀ ਚੰਦ ਦਾ ਸਿਰ ਵੱਢ ਕੇ ਨੇਜੇ ਤੇ ਟੰਗ ਕੇ ਮਹਾਰਾਜ ਜੀ ਦੇ ਚਰਨਾਂ ਚ ਭੇਟ ਕੀਤਾ ਸੀ। ਭਾਈ ਸਾਹਿਬ ਭਾਈ ਉਦੇ ਸਿੰਘ ਜੀ ਜੋ ਬੜੇ ਬਹਾਦਰ ਨੇ, ਯੋਧੇ ਨੇ, ਇਹਨਾਂ ਨੇ ਭਾਰੀ ਕ੍ਰੋਧ ਧਾਰਨ ਕੀਤਾ ਤੇ ਬਾਬਾ ਅਜੀਤ ਸਿੰਘ ਜੀ ਨੂੰ ਘੇਰੇ ਵਿੱਚੋਂ ਛੁਡਾਉਣ ਵਾਸਤੇ ਚੱਲੇ ਹਨ।
ਕਰੋ ਮੋਏ ਆ ਗਿਆ ਜਹਾਂ ਯੁੱਧ ਜਾਗਿਆ।
ਭਾਈ ਉਦੇ ਸਿੰਘ ਨੇ ਬੇਨਤੀ ਕੀਤੀ ਕਲਗੀਧਰ ਜੀ ਨੂੰ, ਹੇ ਦਸਵੇਂ ਪਾਤਸ਼ਾਹ ਮੈਨੂੰ ਆਗਿਆ ਦਿਓ ਕਿ ਮੈਂ ਜੰਗ ਦੇ ਮੈਦਾਨ ਵਿੱਚ ਜਾਵਾਂ ਜਿੱਥੇ ਇਸ ਵੇਲੇ ਜੰਗ ਹੋ ਰਿਹਾ ਸ਼ਾਹੀ ਟਿੱਬੀ ਤੇ, ਜਿੱਥੇ ਇਸ ਵੇਲੇ ਭਿਆਨਕ ਘਮਾਸਾਨ ਜੰਗ ਹੋ ਰਿਹਾ ਉਸ ਜੰਗ ਵਿੱਚ ਜਾਣ ਦੀ ਮਹਾਰਾਜ ਸੱਚੀ ਪਾਤਸ਼ਾਹ ਮੈਨੂੰ ਆਗਿਆ ਬਖਸ਼ੋ।
ਪਹੁੰਚੋ ਸੁਜਾਈ ਬਣੀ ਜੈ ਸਹਾਈ।
ਮਹਾਰਾਜ ਕਿਰਪਾ ਕਰਕੇ ਮੇਰੇ ਸਹਾਈ ਹੋਣਾ, ਮੈਂ ਜੰਗ ਦੇ ਮੈਦਾਨ ਵਿੱਚ ਪਹੁੰਚ ਕੇ ਬਾਬਾ ਅਜੀਤ ਸਿੰਘ ਜੀ ਨੂੰ ਉਸ ਘੇਰੇ ਵਿੱਚੋਂ ਬਾਹਰ ਕੱਢ ਕੇ ਇੱਥੇ ਆਪ ਜੀ ਤਾਈਂ ਭੇਜ ਸਕਾਂ।
ਸੁਪੁੱਤਰੰ ਤੁਹਾਰਾ ਜਾਂ ਓਜ ਭਾਰਾ।
ਜਿੱਥੇ ਮਹਾਰਾਜ ਜੀ ਤੁਹਾਡਾ ਲੈਕ ਸਪੁੱਤਰ ਬਾਬਾ ਅਜੀਤ ਸਿੰਘ ਇਸ ਵੇਲੇ ਲੜ ਰਹੇ ਨੇ, ਜਿੱਥੇ ਉਹ ਬੜੀ ਬਹਾਦਰੀ ਨਾਲ ਜੂਝ ਰਹੇ ਨੇ, ਉੱਥੇ ਜਾਣ ਦੀ ਆਗਿਆ ਹੈ ਦਸਵੇਂ ਪਾਤਸ਼ਾਹ ਮੈਨੂੰ ਬਖਸ਼ੋ।
ਸੁਣੀ ਦਾਸ ਬਾਣੀ ਸੋ ਆਗਿਆ ਬਖਾਨੀ।
ਭਾਈ ਉਦੇ ਸਿੰਘ ਦੀ ਇਹ ਬੇਨਤੀ ਕਲਗੀਧਰ ਨੇ ਸੁਣੀ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਗਿਆ ਦਿੱਤੀ ਭਾਈ ਉਦੇ ਸਿੰਘ ਜੀ ਨੂੰ,
ਕਰੋ ਯੁੱਧ ਜਾਓ ਸਭੈ ਸ਼ਤਰੂ ਕਾਓ।
ਕਹਿੰਦੇ ਜਾਓ ਭਾਈ ਉਦੇ ਸਿੰਘ ਜੀ, ਤੁਹਾਡੇ ਤੇ ਗੁਰੂ ਦਾ ਹੱਥ ਹੈ, ਜਾਓ ਜੰਗ ਦੇ ਮੈਦਾਨ ਵਿੱਚ ਜਾ ਕੇ ਔਰ ਦੁਸ਼ਮਣਾਂ ਦੇ ਆਹੂ ਲਾ ਸੁੱਟੋ, ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ਚ ਲਥੇਰ ਪਥੇਰ ਕਰ ਸੁੱਟੋ।
ਬਣੇ ਬੇਈਮਾਨਾ ਸਫਾ ਹੋਏ ਹਨ।
ਇਹ ਜਿਹੜੇ ਪਾਪੀ ਮਲੇਛ ਬੇਈਮਾਨ ਹੋਏ ਨੇ, ਇਹਨਾਂ ਨੇ ਬੇਈਮਾਨ ਹੋ ਕਰਕੇ ਆਪਣਾ ਧਰਮ ਹਾਰ ਕੇ ਹਮਲਾ ਕੀਤਾ, ਇਹਨਾਂ ਪਾਪੀਆਂ ਦੀ, ਇਹਨਾਂ ਮਲੇਛਾਂ ਦੀ ਸਫਾ ਹੁਣ ਉੱਠ ਜਾਣੀ ਹੈ ਭਾਰਤ ਖੰਡ ਦੀ ਧਰਤੀ ਤੋਂ।
ਪਹਾੜੀ ਨਿਰਪਾਲਾ ਮਾਂ ਮੁੱਡ ਜਾਲਾ।
ਪਹਾੜੀ ਰਾਜੇ ਜਿਹੜੇ ਮਹਾਮੂਰਖ ਨੇ, ਜਿਨ੍ਹਾਂ ਨੇ ਰੱਜ ਕੇ ਭਾਰੀ ਮੂਰਖਤਾਈ ਕੀਤੀ ਹੈ।
ਤਿੰਨੋ ਧਰਮ ਨਾਸਾ ਕੁਕਰਮ ਪ੍ਰਕਾਸ਼ਾ।
ਜਿਨ੍ਹਾਂ ਨੇ ਆਪਣਾ ਧਰਮ ਆਪਣੇ ਹੱਥੀ ਨਾਸ ਕੀਤਾ ਔਰ ਬੜਾ ਵੱਡਾ ਭਾਰੀ ਕੁਕਰਮ ਕੀਤਾ। ਇਹਨਾਂ ਕਹਿੰਦੇ ਸੀ ਆਟੇ ਦੀ ਗਊ ਭੇਜ ਕੇ ਨਾਲ ਛੁਰੀ ਭੇਜ ਕੇ ਕਹਿੰਦੇ ਸੀ ਸਾਨੂੰ ਗਊ ਹੱਤਿਆ ਦਾ ਪਾਪ ਲੱਗੇ, ਉਹ ਪਾਪ ਹੁਣ ਇਹਨਾਂ ਨੂੰ ਜਾ ਲੱਗਾ ਹੈ। ਆਪਣੇ ਠਾਕੁਰ ਦੀਆਂ ਕਸਮਾਂ ਇਹਨਾਂ ਨੇ ਖਾਧੀਆਂ ਸਨ, ਉਹ ਸਾਰੀਆਂ ਕਸਮਾਂ ਇਹਨਾਂ ਨੇ ਤੋੜ ਕੇ ਆਪਣਾ ਧਰਮ ਨਾਸ ਕੀਤਾ ਹੈ।
ਉਦੇ ਸਿੰਘ ਮਾਨੀ ਕਰੀ ਸਾਵਧਾਨੀ।
ਜਾਓ ਭਾਈ ਉਦੇ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਲੜ ਕੇ ਜੂਝ ਜਾਓ। ਇਹ ਭਾਈ ਉਦੇ ਸਿੰਘ ਜੀ ਨੇ ਮਹਾਰਾਜ ਸੱਚੀ ਪਾਤਸ਼ਾਹ ਜੀ ਦੇ ਬਚਨ ਸੁਣੇ, ਗੁਰਦੇਵ ਦੇ ਪਾਵਨ ਬਚਨਾਂ ਨੂੰ ਸੱਤ ਕਰਕੇ ਮੰਨਿਆ ਹੈ।
ਹਟਿਓ ਵੀਰ ਭਾਰੀ ਕਰੰਗ ਚਾਪ ਧਾਰੀ।
ਭਾਈ ਉਦੇ ਸਿੰਘ ਜੀ ਨੇ ਆਪਣਾ ਘੋੜਾ ਪਿਛਾਂ ਨੂੰ ਮੋੜਿਆ ਹੈ, ਅੱਗੇ ਜੋ ਟੁਰੇ ਜਾ ਰਹੇ ਸਨ ਪਿਛਾਂ ਨੂੰ ਮੋੜਿਆ, ਜਿੱਥੇ ਬਾਬਾ ਅਜੀਤ ਸਿੰਘ ਜੀ ਸ਼ਾਹੀ ਟਿੱਬੀ ਦੇ ਕੋਲ ਲੜ ਰਹੇ ਸਨ, ਪਿਛਾਂ ਨੂੰ ਬਾਬਾ ਉਦੇ ਸਿੰਘ ਜੀ ਨੇ ਘੋੜਾ ਮੋੜਿਆ ਔਰ ਆਪਣਾ ਤਨਖ ਬੜਾ ਕਠੋਰ ਤਨਖ ਆਪਣੇ ਹੱਥਾਂ ਵਿੱਚ ਸੰਭਾਲਿਆ ਹੈ।
ਲਏ ਤੀਰ ਤੀਖੇ ਫਨੀਚੇ ਸਰੀਖੇ।
ਤਿੱਖੇ ਤਿੱਖੇ ਤੀਰ ਚੋਣ ਮੈਂ ਪੱਥੇ ਦੇ ਵਿੱਚ ਪਾਏ ਭਾਈ ਉਦੇ ਸਿੰਘ ਨੇ, ਜਿਹੜੇ ਬੜੇ ਤਿੱਖੇ ਨੇ ਔਰ ਸਰੀਚੇ ਦਾ ਭਾਵ ਹੈ ਸੱਪ ਦੇ ਸਮਾਨ, ਉੱਡਣੇ ਸੱਪਾਂ ਦੇ ਸਮਾਨ, ਜ਼ਹਿਰੀਲੇ ਫਨੀਅਰ ਨਾਗਾਂ ਦੇ ਸਮਾਨ ਹਨ।
ਕਿਤੇ ਸਿੰਘ ਸੰਗੀ ਚੱਲੇ ਹੈ ਭੁਜੰਗੇ।
ਕੁਝ ਸਿੰਘ ਵੀ ਇਹਨਾਂ ਦੇ ਨਾਲ ਇਹਨਾਂ ਦੇ ਸੰਗੀ ਹੋ ਕੇ ਚੱਲ ਪਏ, ਜਿਹੜੇ ਭੁਜੰਗੀ ਨਾਗਾਂ ਦੇ ਸਮਾਨ ਹਨ, ਉੱਡਣੇ ਨਾਗਾਂ ਦੇ ਸਮਾਨ ਨੇ, ਵੈਰੀਆਂ ਨੂੰ ਡੱਸ ਕੇ ਉਹਨਾਂ ਨੂੰ ਪਾਣੀ ਤੱਕ ਨਾ ਮੰਗਣ ਦੇਣ।
ਜਹਾਂ ਸੈਨ ਰੋਕੀ ਦਿਸ਼ਾ ਤੋਂ ਬਿਲੋਕੇ।
ਜਿੱਥੇ ਸੈਨਾ ਰੋਕੀ ਖਲੋਤੇ ਸੀ ਬਾਬਾ ਅਜੀਤ ਸਿੰਘ ਜੀ ਲੜ ਰਹੇ ਸਨ, ਬੜੀ ਬਹਾਦਰੀ ਨਾਲ ਪੈਰ ਅੜਾ ਕੇ ਲੜ ਰਹੇ ਸਨ, ਉੱਥੇ ਭਾਈ ਸਾਹਿਬ ਭਾਈ ਉਦੇ ਸਿੰਘ ਜੀ ਆਪਣੇ ਕੁਝ ਸਾਥੀਆਂ ਸਮੇਤ ਆਏ ਹਨ।
ਗੁਰੂ ਪਾਏ ਰੇ ਸੋ ਪਿਆਰੇ ਘਨੇਰੇ।
ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵੱਲ ਵੇਖ ਕੇ ਸਾਰੇ ਸਿੰਘਾਂ ਨੇ ਮਹਾਰਾਜ ਜੀ ਦੇ ਕੋਲੋਂ ਆਗਿਆ ਲੈ ਕਰਕੇ ਗੁਰੂ ਦੇ ਪਿਆਰ ਦੇ ਵਿੱਚ ਜਾਣਾ ਕੀਤਾ ਹੈ।
ਤਰਿਓ ਸੀਸ ਜਾਈ ਪਰਲੋਕੰ ਸਹਾਈ।
ਜਾਣ ਤੋਂ ਪਹਿਲਾਂ ਭਾਈ ਉਦੇ ਸਿੰਘ ਨੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ ਔਰ ਮਹਾਰਾਜ ਸੱਚੀ ਪਾਤਸ਼ਾਹ ਜੀ ਨੇ ਬਚਨ ਕੀਤਾ, ਭਾਈ ਉਦੇ ਸਿੰਘ ਜੀ ਤੁਹਾਡੀ ਅੱਗੇ ਪਰਲੋਕ ਵਿੱਚ ਵੀ, ਇਸ ਲੋਕ ਵਿੱਚ ਵੀ, ਪਰਲੋਕ ਵਿੱਚ ਵੀ ਤੁਹਾਡੀ ਅਸੀਂ ਸਹਾਇਤਾ ਕਰਾਂਗੇ।
ਬਾਉ ਮੇਰੀ ਪਰਿਓ ਸ਼ਰਨ ਤੇਰੇ।
ਭਾਈ ਉਦੇ ਸਿੰਘ ਨੇ ਆਖਿਆ ਪਾਤਸ਼ਾਹ ਅੱਗੇ ਪ੍ਰਲੋਕ ਚ ਸਹਾਈ ਹੋਇਆ ਜੇ, ਮੇਰੀ ਬਾਂਹ ਫੜ ਲਿਆ ਜੇ ਗਰੀਬਨ ਵਾਗ ਸੱਚੇ ਪਾਤਸ਼ਾਹ, ਮੈਂ ਤੁਹਾਡੀ ਸ਼ਰਨ ਵਿਚ ਹਾਂ।
ਗੁਰੂ ਦੀਨ ਥਾਪੀ ਕਰੋ ਸ਼ਤਰੂ ਖਾਪੇ।
ਥਾਪੜਾ ਦਿੱਤਾ ਭਾਈ ਉਦੇ ਸਿੰਘ ਨੂੰ, ਆਖਿਆ ਜਾਓ ਭਾਈ ਉਦੇ ਸਿੰਘ ਜੀ, ਜੰਗ ਦੇ ਮੈਦਾਨ ਵਿਚ ਸ਼ਤਰੂਆਂ ਨੂੰ ਦੁਸ਼ਮਣਾਂ ਨੂੰ ਖਤਮ ਕਰੋ, ਨਾਸ਼ ਕਰੋ।
ਜਹਾਂ ਮੋਏ ਬਾਸਾ ਰੱਖੋ ਤੋਏ ਪਾਸਾ।
ਭਾਈ ਉਦੇ ਸਿੰਘ, ਜਿੱਥੇ ਮੇਰਾ ਵਾਸਾ ਹੋਵੇਗਾ ਉੱਥੇ ਤੁਹਾਨੂੰ ਜਗ੍ਹਾ ਦਿਆਂਗਾ। ਹੇ ਭਾਈ ਉਦੇ ਸਿੰਘ, ਸਰੀਰ ਨਾਸ਼ਵਾਨ ਨੇ, ਬਿਨਸਣੇ ਨੇ, ਤੇ ਜਿੱਥੇ ਮੈਂ ਵਾਸਾ ਕਰਦਾ ਨਾ ਉੱਥੇ ਮੈਂ ਤੁਹਾਨੂੰ ਵੀ ਵਾਸਾ ਦਿਆਂਗਾ। ਕਿੱਥੇ ਸਾਹਿਬ ਵਾਸਾ ਕਰਦੇ ਨੇ? ਸੱਚ ਖੰਡ ਵਸੈ ਨਿਰੰਕਾਰ। ਕਹਿੰਦੇ ਉੱਥੇ ਭਾਈ ਉਦੇ ਸਿੰਘ ਜੀ ਮੈਂ ਤੁਹਾਨੂੰ ਵਾਸਾ ਬਖਸ਼ਾਂਗਾ।
ਧਰੇ ਮੋਰ ਧਿਆਨਾ ਜੁਜੋ ਸ਼ਤਰੂਹਾਨਾ।
ਜਾਓ ਜੰਗ ਦੇ ਮੈਦਾਨ ਚ ਮੇਰਾ ਧਿਆਨ ਧਾਰਨ ਕਰਕੇ ਜੂਝ ਜਾਓ, ਔਰ ਸ਼ਤਰੂਆਂ ਨੂੰ ਮਾਰ ਕੇ ਜੂਝ ਜਾਓ।
ਦੋਹੇਰਾ ਜਿਤ ਕਰੇ ਦੇ ਮੈਂ ਕਾਮਨਾ, ਪੰਥ ਸਰਦਾਰੀ ਪਾਏ।
ਸਾਰੇ ਸਿੰਘਾਂ ਨੂੰ ਆਗਿਆ ਕੀਤੀ, ਸਿੰਘੋ ਜੂਝ ਜਾਓ ਦੁਸ਼ਮਣਾਂ ਨੂੰ ਮਾਰਦਿਆਂ। ਤੁਹਾਡੇ ਜਿੰਨਿਆਂ ਦੇ ਮਨਾਂ ਵਿਚ ਕੋਈ ਕਾਮਨਾ ਹੈ ਉਹਨਾਂ ਨੂੰ ਸ਼ਹੀਦੀ ਤੋਂ ਬਾਅਦ ਦੁਬਾਰਾ ਜਨਮ ਮਿਲੇਗਾ, ਔਰ ਉਹ ਪੰਥ ਦੀਆਂ ਸਰਦਾਰੀਆਂ ਪ੍ਰਾਪਤ ਕਰਨਗੇ।
ਭੋਗੈ ਧਰਨੀ ਰਾਜ ਕੋ ਮੋਹੇ ਮਿਲੇ ਪੁਨ ਆਏ।
ਉਹਨਾਂ ਨੂੰ ਧਰਮੀ ਰਾਜ ਦੀ ਪ੍ਰਾਪਤੀ ਹੋਵੇਗੀ, ਉਹ ਧਰਮ ਦਾ ਰਾਜ ਕਰਦਿਆਂ ਹੋਇਆ ਅੰਤ ਨੂੰ ਫਿਰ ਮੈਨੂੰ ਆ ਕੇ ਮਿਲ ਜਾਣਗੇ, ਮੇਰੇ ਵਿਚ ਅਭੇਦ ਹੋ ਜਾਣਗੇ।
ਸਾਵਲ ਛੰਦ ਜਿਤੇ ਮੋਏ ਸੰਗੀ ਲੜਾਂਗੇ ਭੁਜੰਗੇ।
ਜਿਹੜੇ ਮੇਰੇ ਸੰਗੀ ਸਿੰਘ ਨੇ, ਜਿਹੜੇ ਭੁਜੰਗੀ ਸਿੰਘ ਜੰਗ ਦੇ ਮੈਦਾਨ ਵਿਚ ਲੜਨਗੇ।
ਬਣੇ ਤੂੰ ਪ੍ਰਧਾਨਾ ਭੁਗੈ ਸੁਖ ਨਾਨਾ।
ਇਹ ਭਾਈ ਉਦੇ ਸਿੰਘ, ਇਸ ਵੇਲੇ ਜਿੰਨੇ ਸਿੰਘ ਜੰਗ ਦੇ ਮੈਦਾਨ ਚ ਸ਼ਹੀਦ ਹੋਣਗੇ ਉਹਨਾਂ ਸਾਰਿਆਂ ਦਾ ਪ੍ਰਧਾਨ, ਉਹਨਾਂ ਸਾਰਿਆਂ ਦਾ ਆਗੂ, ਉਹਨਾਂ ਸਾਰੇ ਸਿੰਘਾਂ ਦਾ ਮੁਖੀ ਹੇ ਭਾਈ ਉਦੇ ਸਿੰਘ ਤੂੰ ਹੋਵੇਂਗਾ। ਤੂੰ ਜਿੱਥੇ ਜਾਵੇਂਗਾ ਉਹ ਵੀ ਤੇਰੇ ਨਾਲ ਨਾਲ ਉੱਥੇ ਹੀ ਜਾਣਗੇ।
ਬਰੰਗ ਐਸ ਦੀਨੋ ਮਾਮੋਦ ਕੀਨੋ।
ਇਹ ਵਰਦਾਨ ਮਹਾਰਾਜ ਜੀ ਨੇ ਭਾਈ ਉਦੇ ਸਿੰਘ ਨੂੰ ਦਿੱਤਾ ਹੈ, ਇਹ ਖਿਤਾਬ ਭਾਈ ਉਦੇ ਸਿੰਘ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ ਹੈ।
ਨਮੋ ਕੀਨ ਚਾਲਾ ਸੁਜੋਦਾ ਬਿਸਾਲਾ।
ਮਹਾਰਾਜ ਜੀ ਨੂੰ ਨਮਸਕਾਰ ਕਰਕੇ ਨਾ ਸਮਸਤ ਯੋਧਿਆਂ ਨੇ ਚਾਲਾ ਪਾਇਆ ਜੰਗ ਦੇ ਮੈਦਾਨ ਵਿਚ।
ਬੜੀ ਸ਼ੀਘਰ ਧਾਇਓ ਤਿਸੀ ਥਾਵ ਆਇਓ।
ਬੜੀ ਸ਼ੀਘਰਤਾਈ ਨਾਲ ਚੱਲਦਿਆਂ ਉਸੇ ਜਗ੍ਹਾ ਤੇ ਆਏ ਨੇ ਜਿੱਥੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਲੜ ਰਹੇ ਨੇ ਸ਼ਾਹੀ ਟਿੱਬੀ ਤੇ।
ਗੁਰੂ ਨੰਦ ਜੋਧਾ ਦਲੰਗ ਪੁੰਜ ਰੋਦਾ।
ਜਿੱਥੇ ਗੁਰੂ ਸਾਹਿਬ ਦੇ ਸਪੁੱਤਰ ਬਾਬਾ ਅਜੀਤ ਸਿੰਘ ਜੀ ਬੜੇ ਯੋਧੇ ਜੰਗ ਦੇ ਮੈਦਾਨ ਵਿਚ ਬੜੀ ਸੂਰਬੀਰਤਾ ਨਾਲ, ਬੜੀ ਬਹਾਦਰੀ ਨਾਲ, ਬੜੀ ਦਲੇਰੀ ਨਾਲ ਆਪਣੇ ਨਾਮ ਦੀ ਲੱਜਿਆ ਰੱਖ ਕੇ ਲੜ ਰਹੇ ਹਨ।
ਬੜੇ ਉੱਚ ਗਾਜਾ ਮਾ ਜੁਦ ਸਾਜਾ।
ਬੜੀ ਉੱਚੀ ਆਵਾਜ਼ ਵਿਚ ਗੱਜ ਗੱਜ ਕੇ ਬਾਬਾ ਅਜੀਤ ਸਿੰਘ ਜੀ ਲੜ ਰਹੇ ਨੇ, ਬੜੀ ਸੂਰਬੀਰਤਾ ਨਾਲ ਲੜ ਰਹੇ ਹਨ।
ਤਜੇ ਤੀਰ ਤੀਕੇ ਬਿਦੇ ਬੀਰ ਦੀਕੇ।
ਅਨੇਕਾਂ ਤਿੱਖੇ ਤੀਰ ਬਾਬਾ ਅਜੀਤ ਸਿੰਘ ਜੀ ਨੇ ਜੰਗ ਦੇ ਮੈਦਾਨ ਚ ਚਲਾਏ ਨੇ, ਜਿਹੜੇ ਅਨੇਕਾਂ ਵੈਰੀਆਂ ਦੀਆਂ ਛਾਤੀਆਂ ਨੂੰ ਚੀਰ ਕੇ ਪਾਰ ਨਿਕਲੇ ਹਨ।
ਗੁਰੂ ਨੰਦ ਆਛੇ ਕਰੇ ਬੋਲ ਪਾਛੇ।
ਔਰ ਬਾਬਾ ਅਜੀਤ ਸਿੰਘ ਜੀ ਬੜੀ ਬਹਾਦਰੀ ਨਾਲ ਲੜ ਰਹੇ ਨੇ, ਉਹਨੇ ਨੂੰ ਉੱਥੇ ਹੀ ਭਾਈ ਉਦੇ ਸਿੰਘ ਜੀ ਆ ਪਹੁੰਚੇ। ਆਖਿਆ ਬਾਬਾ ਅਜੀਤ ਸਿੰਘ ਜੀ ਬੇਨਤੀ ਹੈ, ਆਪ ਜੀ ਹੁਣ ਥੋੜਾ ਜਿਹਾ ਪਿੱਛੇ ਹਟ ਜਾਓ, ਦਸਵੇਂ ਪਾਤਸ਼ਾਹ ਦੀ ਸਾਨੂੰ ਆਗਿਆ ਹੋਈ ਹੈ, ਇਸ ਘੇਰੇ ਵਿੱਚੋਂ ਤੁਹਾਨੂੰ ਕੱਢ ਕੇ ਪਾਤਸ਼ਾਹ ਕੋਲ ਭੇਜਣਾ, ਔਰ ਇਸ ਜੰਗ ਦੇ ਮੈਦਾਨ ਵਿੱਚ ਵੈਰੀਆਂ ਦੇ ਸਾਹਮਣੇ ਹੁਣ ਅਸੀਂ ਜੂਝਣਾ ਹੈ।
ਭਇਓ ਆਪ ਆਗੇ ਮਾ ਕ੍ਰੋਧ ਜਾਗੇ।
ਬੜੇ ਭਾਰੀ ਕ੍ਰੋਧ ਵਿੱਚ, ਵੀਰ ਰਸ ਵਿੱਚ ਭੇਜੇ ਹੋਏ ਭਾਈ ਉਦੇ ਸਿੰਘ ਜੀ ਅੱਗੇ ਹੋ ਗਏ, ਬਾਬਾ ਅਜੀਤ ਸਿੰਘ ਜੀ ਨੂੰ ਪਿੱਛੇ ਕਰ ਦਿੱਤਾ ਹੈ।
ਕਹਿਓ ਪੰਥ ਜਾਓ ਗੁਰੂ ਪੈਸੇ ਦਾਓ।
ਭਾਈ ਉਦੇ ਸਿੰਘ ਨੇ ਆਖਿਆ ਬਾਬਾ ਅਜੀਤ ਸਿੰਘ ਜੀ ਨੂੰ, ਬਾਬਾ ਜੀ ਆਪ ਜੀ ਜਾਓ ਰਸਤੇ ਦੇ ਉੱਤੇ ਟੁਰੇ, ਅੱਗੇ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਤੁਹਾਡੀ ਉਡੀਕ ਕਰ ਰਹੇ ਨੇ, ਚੱਲ ਕੇ ਮਹਾਰਾਜ ਜੀ ਨੂੰ ਮਿਲੋ।
ਖਰੇ ਸੋ ਉਡੀਕੈ ਚਲੇ ਫੇਰ ਨੀਕੇ।
ਦਸਵੇਂ ਪਾਤਸ਼ਾਹ ਤੁਹਾਨੂੰ ਉਡੀਕ ਰਹੇ ਨੇ ਖਲੋਤੇ, ਤੁਸੀਂ ਉਹਨਾਂ ਨੂੰ ਜਾ ਕੇ ਮਿਲੋਗੇ, ਫਿਰ ਪਾਤਸ਼ਾਹ ਜੀ ਮਹਾਰਾਜ ਜੀ ਉੱਥੋਂ ਚਾਲਾ ਪਾਣਗੇ।
ਕਹੇ ਵੀਰ ਬਾਰ ਬਾਰੀ ਚਲੀ ਜੈ ਅਗਾਰੇ।
ਨਾਲ ਦੇ ਬਾਬਾ ਅਜੀਤ ਸਿੰਘ ਦਾ ਚੇਤ ਨਹੀਂ ਕਰ ਰਿਹਾ ਜੰਗ ਚੋਂ ਜਾਣ ਨੂੰ, ਤੇ ਬਾਰ ਬਾਰ ਨਾਲ ਦੇ ਸਿੰਘ ਕਹਿੰਦੇ ਚਲੋ ਬਾਬਾ ਜੀ ਚਲੋ, ਮਹਾਰਾਜ ਦਸਵੇਂ ਪਾਤਸ਼ਾਹ ਜੀ ਉਡੀਕਦੇ ਹਨ।
ਗੁਰੂ ਪੁੱਤਰ ਯੋਧਾ ਪਿੱਕੇ ਸ਼ਤਰੂ ਕਰੋਧਾ,
ਗੁਰੂ ਸਾਹਿਬ ਦਾ ਯੋਧਾ ਪੁੱਤਰ ਦਲੇਰ ਪੁੱਤਰ ਬਾਬਾ ਅਜੀਤ ਸਿੰਘ ਜੰਗ ਦੇ ਮੈਦਾਨ ਚ ਦੁਸ਼ਮਣਾਂ ਵੱਲ ਬਾਰ ਬਾਰ ਤੱਕਦਾ, ਉਹਨੂੰ ਪਿੱਛੇ ਜਾਣ ਦਾ ਚਾਓ ਨਹੀਂ ਹੈ, ਉਹਨੂੰ ਮਹਾਰਾਜ ਜੀ ਦੇ ਕੋਲ ਜਾਣ ਦਾ ਚਾਓ ਨਹੀਂ ਹੈ, ਉਹਨੂੰ ਚਾਓ ਹੈ ਜੰਗ ਦੇ ਮੈਦਾਨ ਵਿੱਚ ਜੂਝਣ ਦਾ ਲੜਨ ਦਾ।
ਨਹੀਂ ਜਾਣ ਚਾਹ ਰਣਖੇਤ ਮਾ,
ਜਾਣ ਦੀ ਚਾਹ ਨਹੀਂ ਹੈ ਬਾਬਾ ਅਜੀਤ ਸਿੰਘ ਦੇ ਮਨ ਵਿੱਚ, ਉੱਥੇ ਹੀ ਜੰਗ ਦੇ ਮੈਦਾਨ ਦੇ ਵਿੱਚ ਲੜ ਕੇ ਬਾਬਾ ਅਜੀਤ ਸਿੰਘ ਜੀ ਜੂਝਣਾ ਚਾਹੁੰਦੇ ਹਨ।
ਪਿਤਾ ਬਾਕ ਜਾਣਾ ਨਾ ਮੇਟੈ ਪਛਾਣਾ,
ਫਿਰ ਸੋਚਿਆ ਵੀ ਪਿਤਾ ਜੀ ਦਾ ਬਚਨ ਹੈ, ਕਲਗੀਧਰ ਨੇ ਹੁਕਮ ਕੀਤਾ ਕਿ ਮੇਰੇ ਕੋਲ ਵਾਪਸ ਆ ਜਾਣਾ ਅਜੀਤ ਸਿੰਘ ਜੀ, ਇਸ ਕਰਕੇ ਬਾਬਾ ਅਜੀਤ ਸਿੰਘ ਜੀ ਹੁਣ ਮਹਾਰਾਜ ਜੀ ਦਾ ਬਚਨ ਨਹੀਂ ਮੋੜ ਸਕਦੇ, ਨਹੀਂ ਤਾਂ ਲੜਨ ਨੂੰ ਚਿੱਤ ਕਰ ਰਿਹਾ ਕਿ ਇੱਥੇ ਹੀ ਜੰਗ ਦੇ ਮੈਦਾਨ ਦੇ ਵਿੱਚ ਲੜੀ ਜਾਈਏ ਜੂਝੀ ਜਾਈਏ, ਵਾਪਸ ਜਾਣ ਨੂੰ ਚਿੱਤ ਨਹੀਂ ਸੀ ਕਰਦਾ। ਪਰ ਦਸਵੇਂ ਪਾਤਸ਼ਾਹ ਜੀ ਦਾ ਬਚਨ ਹੈ, ਗੁਰੂ ਪਿਤਾ ਦਾ ਬਚਨ ਹੈ, ਜਿਹੜਾ ਮੈਂ ਮੇਟ ਨਹੀਂ ਸਕਦਾ।
ਗੁਰੂ ਔਰ ਚਾਲਾ ਬਡੋ ਜੁਦ ਕਾਲਾ,
ਬਾਬਾ ਅਜੀਤ ਸਿੰਘ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਚੱਲ ਪਏ, ਬੜਾ ਭਾਰੀ ਯੁੱਧ ਕਰਕੇ ਜੰਗ ਕਰਕੇ ਚੱਲ ਪਏ।
ਉਹਦੇ ਸਿੰਘ ਗਾਡਾਰੀ ਪੂਰੋ ਕਠਾਂਡਾ,
ਭਾਈ ਉਹਦੇ ਸਿੰਘ ਜੀ ਰਣ ਥੰਭ ਬਣ ਕੇ ਉੱਥੇ ਗੱਡੇ ਗਏ, ਕਹਿੰਦੇ ਮਾਨੋ ਜਿਵੇਂ ਆਪਣਾ ਜ਼ਮੀਨ ਦੇ ਵਿੱਚ ਪੈਰ ਹੀ ਗੱਡ ਲਏ ਹੋਣ, ਔਰ ਰਣ ਥੰਭ ਬਣ ਕੇ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣ ਨੂੰ ਰੋਕ ਕੇ ਖਲੋ ਗਏ।
ਦੋਹੇਰਾ ਗੁਰ ਟਿਗ ਜੀਵਨ ਸਿੰਘ ਇੱਕ ਰੰਗਰੇਟਾ ਬਡ ਵੀਰ,
ਸਾਨੂੰ ਮੇਰੇ ਸਾਹਿਬ ਨੇ ਵਰ ਦਿੱਤਾ ਗਲ ਨਾਲ ਲਾ ਕੇ, ਆਖਿਆ ਰੰਗਰੇਟੇ ਗੁਰੂ ਕੇ ਬੇਟੇ। ਬਾਬਾ ਜੀਵਨ ਸਿੰਘ ਜੀ ਜਿਹੜੇ ਮਹਾਰਾਜ ਨਾਵੇਂ ਪਾਤਸ਼ਾਹ ਦਾ ਸੀਸ ਲੈ ਕੇ ਆਏ ਦਿੱਲੀਓ, ਉਹ ਵੀ ਖੜੇ ਸੀ ਦਸਵੇਂ ਪਾਤਸ਼ਾਹ ਕੋਲ, ਉਡੀਕ ਰਹੇ ਸਨ ਗੁਰੂ ਕਲਗੀਧਰ ਬਾਬਾ ਅਜੀਤ ਸਿੰਘ ਨੂੰ, ਤੇ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਉਹ ਉਸ ਵੇਲੇ ਬੋਲੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਤਿਸਕੋ ਸ਼੍ਰੀ ਮੁਖ ਕਹਿ ਕਯੋ ਗੱਛ ਅਜੀਤ ਸਿੰਘ ਤੀਰ।
ਮਹਾਰਾਜ ਜੀ ਨੇ ਬਾਬਾ ਜੀਵਨ ਸਿੰਘ ਦਾ ਜੀਵਨ ਸਿੰਘ ਦੀ ਸੇਵਾ ਲਾਈ, ਕਹਿੰਦੇ ਜੀਵਨ ਸਿੰਘ ਜੀ ਜਾਓ ਤੁਸੀਂ ਬਾਬਾ ਅਜੀਤ ਸਿੰਘ ਜੀ ਵੱਲ ਜਾਓ ਕਿ ਉਹ ਆਏ ਨਹੀਂ ਹਾਲੇ। ਮਹਾਰਾਜ ਜੀ ਉਡੀਕ ਰਹੇ ਸੀ ਨਾ, ਭਾਈ ਉਹਦੇ ਸਿੰਘ ਜੀ ਗਏ ਸਨ, ਤੇ ਮਹਾਰਾਜ ਜੀ ਜੀਵਨ ਸਿੰਘ ਨੂੰ ਕਹਿੰਦੇ ਜੀਵਨ ਸਿੰਘ ਜੀ ਤੁਸੀਂ ਜਾਓ ਅੱਗੇ, ਔਰ ਅੱਗੇ ਜਾ ਕੇ ਵੇਖੋ ਕਿ ਬਾਬਾ ਅਜੀਤ ਸਿੰਘ ਜੀ ਹਾਲੇ ਉੱਥੋਂ ਵਾਪਸ ਮੁੜ ਕੇ ਨਹੀਂ ਆਏ।
ਲਲਿਤ ਪੰਧ ਛੰਦ ਹੱਥ ਜੋੜ ਤਰ ਤੀਰਜ ਬੋਲਿਓ,
ਹੱਥ ਜੋੜ ਕੇ ਬਾਬਾ ਜੀਵਨ ਸਿੰਘ ਜੀ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ,
ਮਮ ਚਿਤ ਕੀ ਤੁਮ ਜਾਣੇ,
ਪਾਤਸ਼ਾਹ ਧੰਨਵਾਦ ਕਿ ਆਪ ਜੀ ਨੇ ਮੇਰੀ ਇਹ ਸੇਵਾ ਲਾਈ ਹੈ, ਮੇਰਾ ਤਾਂ ਪਹਿਲਾਂ ਹੀ ਮਨ ਕਰਦਾ ਸੀ ਮੈਂ ਜਾ ਕੇ ਵੇਖਾਂ ਬਾਬਾ ਅਜੀਤ ਸਿੰਘ ਨੂੰ ਜੰਗ ਦੇ ਮੈਦਾਨ ਚ ਆਏ ਨਹੀਂ, ਮੇਰਾ ਪਹਿਲਾਂ ਹੀ ਚਿੱਤ ਕਰਦਾ ਸੀ, ਆਪ ਜੀ ਨੇ ਕਿਰਪਾ ਕੀਤੀ ਆ ਦਇਆ ਕੀਤੀ ਆ ਮੇਰੇ ਚਿੱਤ ਦੀ ਜਾਣ ਲਈ ਹੈ।
ਪਹੁੰਚਿਓ ਚਾਹੋਂ ਤੈਨੂੰ ਟਿਗ ਮੈਂ ਚੱਲ,
ਮੈਂ ਉਹਨਾਂ ਦੇ ਕੋਲ ਪਹੁੰਚਣਾ ਚਾਹੁੰਦਾ ਹਾਂ ਜੰਗ ਦੇ ਮੈਦਾਨ ਵਿੱਚ ਜਿੱਥੇ ਬਾਬਾ ਅਜੀਤ ਸਿੰਘ ਜੀ ਹਨ ਇਸ ਵੇਲੇ।
ਆਇਸ ਆਪ ਬਖਾਨੇ,
ਤੁਸੀਂ ਆਪੇ ਆਗਿਆ ਕਰ ਦਿੱਤੀ ਮੇਰੇ ਮਨ ਦੀ ਬੁੱਝ ਕੇ, ਮੇਰੇ ਹਿਰਦੇ ਦੀ ਬੁੱਝ ਕੇ ਆਪੇ ਹੀ ਮੈਨੂੰ ਹੁਕਮ ਕਰ ਦਿੱਤਾ ਭੇਜਣ ਵਾਸਤੇ।
ਇਸ ਸਲਤਾ ਲਗ ਮਹਿਲੇ ਪਹੁੰਚੋ ਹਿੰਮਤ ਤੱਕ ਦੇਨੇ।
ਮਹਾਰਾਜ ਜੀ ਉਸ ਵੇਲੇ ਸਰਸਾ ਨਦੀ ਦੇ ਕੰਢੇ ਤੇ ਖਲੋਤੇ ਸਨ ਜਿਸ ਵੇਲੇ ਸਾਰੀ ਵਾਰਤਾਲਾਪ ਹੋ ਰਹੀ ਹੈ। ਮਹਾਰਾਜ ਜੀ ਨੂੰ ਬਾਬਾ ਜੀਵਨ ਸਿੰਘ ਜੀ ਕਹਿੰਦੇ ਪਾਤਸ਼ਾਹ ਆਗਿਆ ਦਿਓ ਕਿ ਮੈਂ ਇਸ ਨਦੀ ਦੇ ਤੱਕ ਇਸ ਦਰਿਆ ਤੱਕ ਉੱਥੇ ਜੰਗ ਦੇ ਮੈਦਾਨ ਚ ਜਾਵਾਂ, ਇੱਥੋਂ ਸ਼ਾਹੀ ਟਿੱਬੀ ਤੱਕ ਜਿੱਥੇ ਬਾਬਾ ਅਜੀਤ ਸਿੰਘ ਜੀ ਨੇ ਇਸ ਵੇਲੇ, ਔਰ ਉੱਥੇ ਜਾ ਕੇ ਬਾਬਾ ਅਜੀਤ ਸਿੰਘ ਜੀ ਨੂੰ ਇੱਥੇ ਤੱਕ ਤੁਹਾਡੇ ਤੱਕ ਪਹੁੰਚਦਾ ਕਰਾਂ।
ਆਗੇ ਚੋ ਸੋ ਕਰੋ ਕਿਰਪਾ ਨਿਧ ਪਰੀ ਲੜਾਈ ਪੀਨੀ,
ਪਾਤਸ਼ਾਹ ਉੱਥੇ ਤੱਕ ਜਾ ਕੇ ਇੱਥੇ ਤੱਕ ਜਦੋਂ ਤੱਕ ਮੈਂ ਵਾਪਸ ਨਹੀਂ ਆ ਜਾਂਦਾ ਉਦੋਂ ਤੱਕ ਮੇਰੇ ਸਰੀਰ ਦੀ ਰੱਖਿਆ ਕਰ ਲਿਆ ਜੇ ਕਿ ਮੈਂ ਇਹ ਸੇਵਾ ਸੰਪੂਰਨ ਕਰਕੇ ਫੇਰ ਜੰਗ ਦੇ ਮੈਦਾਨ ਵਿੱਚ ਇੱਥੇ ਜੂਝ ਜਾਵਾਂ, ਬਾਬਾ ਅਜੀਤ ਸਿੰਘ ਜੀ ਨੂੰ ਆਪ ਜੀ ਦੇ ਸਪੁਰਦ ਕਰਕੇ ਫਿਰ ਜਿਵੇਂ ਆਪ ਜੀ ਦੀ ਮਰਜ਼ੀ ਹੋਵੇ ਜਿਵੇਂ ਆਪ ਜੀ ਦੀ ਇੱਛਾ ਹੋਵੇ ਆਪ ਜੀ ਤਿਵੇਂ ਕਰਨਾ।
ਸਰਸਾ ਨਾਮ ਉਹ ਤੋਂ ਇੱਕ ਨਾਲਾ ਤਿਸਕੇ ਤਟ ਗੁਰ ਠਾਂਡੇ,
ਸਰਸਾ ਨਾਮ ਦਾ ਨਾਲਾ ਸੀ, ਨਦਾ ਸੀ, ਨਦੀ ਸੀ, ਗੁਰੂ ਮਾਰਿਆ ਨਾਲਾ ਕਹਿੰਦੇ ਨੇ ਸਿੰਘ ਨੂੰ ਸਰਸੇ ਨੂੰ, ਕਹਿੰਦੇ ਗੁਰੂ ਮਾਰਿਆ ਇਹ ਸਰਸਾ ਨਾਮ ਦਾ ਨਾਲਾ ਸੀ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਖਲੋਤੇ ਸਨ।
ਸੁਣ ਕੇ ਜੀਵਨ ਸਿੰਘ ਤੇ ਬੋਲੇ ਗਮਨੋ ਹੈ ਕਰ ਗਾਡੇ।
ਜਦੋਂ ਬਾਬਾ ਜੀਵਨ ਸਿੰਘ ਜੀ ਨੇ ਮਹਾਰਾਜ ਜੀ ਨੂੰ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਭਾਈ ਜੀਵਨ ਸਿੰਘ ਨੂੰ ਕਹਿਣ ਲੱਗੇ,
ਪਹੁੰਚੋ ਇਸ ਨਾਲੇ ਕੋ ਤੱਟ ਲੋ, ਇਹ ਮਰਜ਼ੀ ਜੇ ਤੋਹੇ।
ਮਹਾਰਾਜ ਜੀ ਕਹਿੰਦੇ, ਜਾਓ ਬਾਬਾ ਜੀਵਨ ਸਿੰਘ ਜੀ, ਜਾਓ ਤੁਸੀਂ ਜੰਗ ਦੇ ਮੈਦਾਨ ਵਿੱਚ, ਔਰ ਬਾਬਾ ਅਜੀਤ ਸਿੰਘ ਜੀ ਨੂੰ ਆਪਣੇ ਨਾਲ ਲੈ ਕੇ, ਜੇ ਤੁਸੀਂ ਇਸ ਨਾਲੇ ਤੱਕ ਪਹੁੰਚਣਾ ਚਾਹੁੰਦੇ ਹੋ, ਜੇ ਤੁਸੀਂ ਵਚਨ ਕਰ ਲੈਂਦੇ ਵੀ ਅੱਗੇ ਤੱਕ ਨਾਲ ਜਾਣਾ ਤੇ ਅੱਗੇ ਤੱਕ ਲੈ ਕੇ ਚਲਿਆ ਜਾਣਾ ਸੀ, ਪਰ ਤੁਹਾਡੀ ਮਰਜ਼ੀ ਹੈ ਇੱਥੇ ਤੱਕ ਪਹੁੰਚਣ ਦੀ ਕਿ ਉੱਥੇ ਜਾ ਕੇ ਵਾਪਸ ਇੱਥੇ ਤੱਕ ਤੁਸੀਂ ਪਹੁੰਚਣਾ ਚਾਹੁੰਦੇ ਹੋ।
ਤੂੰ ਪਹੁੰਚੇ
ਇੱਥੇ ਤੱਕ ਹੀ ਫਿਰ ਤੂੰ ਪਹੁੰਚੇਗਾ, ਹੇ ਭਾਈ ਜੀਵਨ ਸਿੰਘ, ਫਿਰ ਤੂੰ ਇੱਥੇ ਤੱਕ ਹੀ ਆਵੇਗਾ, ਇੱਥੇ ਤੱਕ ਹੀ ਹਾਜ਼ਰ ਹੋਵੇਗਾ,
ਅੱਗੇ ਗਮਨ ਨਾ ਹੋਏ,
ਤੂੰ ਅੱਗੇ ਤੂੰ ਸਾਡੇ ਨਾਲ ਨਹੀਂ ਜਾ ਪਾਏਗਾ, ਕਿਉਂਕਿ ਇੱਥੇ ਲੜ ਕੇ ਤੈਨੂੰ ਸ਼ਹੀਦੀ ਪ੍ਰਾਪਤ ਕਰਨੀ ਪੈਣੀ, ਇਸ ਤੋਂ ਅੱਗੇ ਤੈਨੂੰ ਫਿਰ ਸਾਡੇ ਨਾਲ ਨਹੀਂ ਜਾਣਾ ਪਵੇਗਾ।
ਕਹਿਤ ਜਿਆਂ ਲਗ ਪਹੁੰਚਣ ਤੈ ਅਬ ਪਹਿਲੋ ਆਏ ਨਿਸੰਤੇ।
ਇੱਥੇ ਤੱਕ ਤੂੰ ਆਉਣਾ ਚਾਹੁੰਨਾ ਕਿਨ ਕਹਿ ਰਿਹਾ ਕਿ ਮੈਂ ਇੱਥੇ ਤੱਕ ਆ ਜਾਵਾਂ, ਇੱਥੇ ਤੱਕ ਪਹੁੰਚ ਜਾਵਾਂ, ਹੇ ਬਾਬਾ ਜੀਵਨ ਸਿੰਘ ਜੀ, ਇੱਥੇ ਤੱਕ ਤੁਸੀਂ ਜ਼ਰੂਰ ਪਹੁੰਚੋਗੇ, ਜੇ ਇੱਥੋਂ ਅੱਗੇ ਤੱਕ ਕਹਿ ਦਿੰਦੇ ਤੇ ਅੱਗੇ ਤੱਕ ਵੀ ਲੈ ਜਾਂਦੇ, ਪਰ ਹੁਣ ਹੀ ਨੇ ਤੁਹਾਡੇ ਮੂੰਹ ਵਚਨ ਹੀ ਇੱਥੇ ਤੱਕ ਕਹਾਏ ਨੇ, ਇਸ ਕਰਕੇ ਇੱਥੇ ਤੱਕ ਤੁਸੀਂ ਜ਼ਰੂਰ ਪਹੁੰਚੋਗੇ, ਪਰ ਇਸ ਤੋਂ ਅੱਗੇ ਤੁਸੀਂ ਨਹੀਂ ਜਾ ਪਾਓਗੇ, ਇੱਥੇ ਨਿਰਸੰਸੇ ਆ ਪਹੁੰਚੋਗੇ।
ਬਿਲਮ ਨਾ ਕਰੋ ਪਿਆਨੋ ਸਨਮੁਖ ਸਮਦਾਈ ਰਿਪ ਤੁੰਸੈ।
ਜਾਓ ਹੁਣ ਦੇਰੀ ਨਾ ਕਰੋ, ਜੰਗ ਦੇ ਮੈਦਾਨ ਵਿੱਚ ਜਾ ਕੇ ਆ ਜਿਹੜੇ ਦੁਸ਼ਮਣ ਸਾਹਮਣੇ ਲੜ ਰਹੇ ਨੇ ਇਹਨਾਂ ਦੇ ਨਾਲ ਚੱਲ ਕੇ ਜੂਝੋ, ਔਰ ਬਾਬਾ ਅਜੀਤ ਸਿੰਘ ਜੀ ਨੂੰ ਘੇਰੇ ਵਿੱਚੋਂ ਕੱਢ ਕੇ ਲਿਆਓ।
ਸੁਣ ਪ੍ਰਭ ਬਾਕ ਗਏ ਹੱਟ ਕਰਕੇ ਸ਼ੀਘਰ ਪਹੁੰਚਿਓ ਜਾਏ।
ਮਹਾਰਾਜ ਜੀ ਦੇ ਬਚਨ ਸੁਣ ਕੇ ਬਾਬਾ ਜੀਵਨ ਸਿੰਘ ਜੀ ਬੜੀ ਸ਼ੀਘਰਤਾਈ ਨਾਲ ਜਿੱਥੇ ਜੰਗ ਭਖਿਆ ਹੋਇਆ ਸੀ, ਬਾਬਾ ਅਜੀਤ ਸਿੰਘ ਜੀ ਵੀ ਸਹਿਜੇ ਸਹਿਜੇ ਆ ਰਹੇ ਸਨ, ਉਸ ਪਾਸੇ ਬਾਬਾ ਜੀਵਨ ਸਿੰਘ ਜੀ ਗਏ ਹਨ।
ਉੱਚੇ ਬੋਲਿਓ ਸਿੰਘ ਪਛਾਣ ਬੋਲਿਓ ਤਮ ਸਮਦਾਏ।
ਉੱਚੀ ਆਵਾਜ਼ ਵਿੱਚ ਬਾਬਾ ਜੀਵਨ ਸਿੰਘ ਜੀ ਬੋਲੇ, ਸਿੰਘੋ ਬਾਬਾ ਅਜੀਤ ਸਿੰਘ ਜੀ ਕਿੱਥੇ ਨੇ? ਹਨੇਰਾ ਸੀ ਨਾ, ਹਨੇਰੇ ਚ ਕੁਝ ਨਜ਼ਰ ਨਹੀਂ ਸੀ ਆਉਂਦਾ, ਇਸ ਕਰਕੇ ਉੱਚੀ ਆਵਾਜ਼ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਬੋਲੇ, ਤਾਂ ਜੋ ਬਾਬਾ ਜੀ ਦੀ ਆਵਾਜ਼ ਸਾਰੇ ਸਿੰਘ ਪਛਾਣ ਲੈਣ।
ਸਨੇ ਸਨੇ ਮਾਰ ਤੇਰੇ ਬਗਨ ਕੋ ਆਬਤ ਗੁਰ ਸੁਤ ਚਾਲਾ।
ਬਾਬਾ ਅਜੀਤ ਸਿੰਘ ਜੀ ਹਨੇਰੇ ਵਿੱਚ ਮਿਲ ਗਏ ਬਾਬਾ ਜੀਵਨ ਸਿੰਘ ਜੀ ਨੂੰ, ਦੁਸ਼ਮਣਾਂ ਦਾ ਹਮਲਾ ਸੀ ਤੇ ਦੁਸ਼ਮਣਾਂ ਨੂੰ ਮਾਰਦਿਆਂ ਮਾਰਦਿਆਂ ਸਹਿਜੇ ਸਹਿਜੇ ਬਾਬਾ ਅਜੀਤ ਸਿੰਘ ਜੀ ਨੂੰ ਆਪਣੇ ਨਾਲ ਲੈ ਕੇ, ਬਾਬਾ ਅਜੀਤ ਸਿੰਘ ਜੀ ਬੜੀ ਬਹਾਦਰੀ ਨਾਲ ਦਲੇਰੀ ਨਾਲ ਵੈਰੀਆਂ ਨਾਲ ਲੜਦੇ ਲੜਦੇ ਬਾਬਾ ਜੀਵਨ ਸਿੰਘ ਹੋਣਾ ਦੇ ਨਾਲ ਚਲਦਿਆਂ ਚਲਦਿਆਂ ਆ ਰਹੇ ਨੇ।
ਮਿਲਿਓ ਜਾਏ ਸਭ ਬਾਤ ਪਖਾਨੀ ਚਲੀਏ ਚਲੀਏ ਮੇਰੀ ਇਸ ਕਾਲਾ।
ਕਹਿੰਦੇ ਬਾਬਾ ਜੀਵਨ ਸਿੰਘ ਜੀ ਨੇ ਬਾਬਾ ਅਜੀਤ ਸਿੰਘ ਜੀ ਨੂੰ ਜਾ ਕੇ ਬੇਨਤੀ ਕੀਤੀ ਕਿ ਮਹਾਰਾਜ ਇਸ ਰਸਤੇ ਚੱਲੋ, ਬਾਬਾ ਜੀ ਇਸ ਰਸਤੇ ਚੱਲੋ, ਕਿਉਂਕਿ ਇਸ ਰਸਤੇ ਤੇ ਚੱਲ ਕੇ ਅੱਗੇ ਗੁਰੂ ਕਲਗੀਧਰ ਜੀ ਉਡੀਕ ਰਹੇ ਨੇ, ਦਸਵੇਂ ਪਾਤਸ਼ਾਹ ਸਰਸਾ ਨਦੀ ਦੇ ਕੰਢੇ ਤੇ ਖਲੋਤੇ ਤੁਹਾਨੂੰ ਉਡੀਕ ਰਹੇ ਨੇ, ਇਸੇ ਰਸਤੇ ਆਪ ਜੀ ਚੱਲ ਕੇ ਸਹਿਜੇ ਸਹਿਜੇ ਚੱਲੋ।
ਕਰੈ ਪ੍ਰਤੀਕਨ ਮੋਏ ਪਠਾਇਓ ਉਹਦੇ ਸਿੰਘ ਰਿਪ ਰੋਕੇ।
ਤੁਹਾਡੀ ਸਤਿਗੁਰੂ ਜੀ ਉਡੀਕ ਕਰ ਰਹੇ ਨੇ ਔਰ ਮੈਨੂੰ ਤੁਹਾਨੂੰ ਲੈਣ ਵਾਸਤੇ ਭੇਜਿਆ, ਔਰ ਭਾਈ ਉਹਦੇ ਸਿੰਘ ਜਿਸ ਵੇਲੇ ਇੱਥੇ ਜੰਗ ਦੇ ਮੈਦਾਨ ਚ ਦੁਸ਼ਮਣ ਨੂੰ ਰੋਕ ਕੇ ਰੱਖਣਗੇ, ਤੁਸੀਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਨਦੀ ਦਰਿਆ ਪਾਰ ਕਰਕੇ ਚਲੇ ਜਾਓ।
ਸੁਣ ਅਜੀਤ ਸਿੰਘ ਸੁਪੱਟ ਪ੍ਰਭੂ ਸੁਤ ਮਿਟੇ ਤੁਰ ਕੇ ਅਵ ਲੋਕੇ।
ਬਾਬਾ ਅਜੀਤ ਸਿੰਘ ਜੀ ਜੋ ਬੜੇ ਸੂਰਮੇ ਹਨ, ਉਹਨਾਂ ਨੇ ਵੇਖਿਆ ਕਿ ਇਸ ਵੇਲੇ ਇੱਕ ਵਾਰੀ ਤੁਰਕਾਂ ਦਾ ਹਮਲਾ ਠੰਡਾ ਹੋ ਗਿਆ ਸੀ, ਤੁਰਕ ਠਠੰਮਰ ਕੇ ਥੋੜੇ ਪਿਛਾਂ ਨੂੰ ਹਟ ਗਏ ਸਨ, ਉਸ ਵਕਤ ਜਦੋਂ ਬਾਬਾ ਅਜੀਤ ਸਿੰਘ ਜੀ ਨੇ ਤੁਰਕਾਂ ਦਾ ਹੱਲਾ ਥੋੜਾ ਜਿਹਾ ਮੱਠਾ ਵੇਖਿਆ ਹੈ।
ਲਓ ਗਮਨ ਕਰ ਸਨੇ ਸਨੇ ਚੱਲ ਲੜਤ ਉਦੇ ਸਿੰਘ ਜਾਨਾ।
ਸਹਿਜੇ ਸਹਿਜੇ ਉੱਥੋਂ ਚੱਲੇ ਬਾਬਾ ਅਜੀਤ ਸਿੰਘ ਜੀ ਨੇ ਕਾਹਲ ਨਹੀਂ ਕੀਤੀ ਕਿ ਭੱਜ ਕੇ ਛੇਤੀ ਜਾ ਕੇ ਮਿਲਾਂ, ਸਹਿਜੇ ਸਹਿਜੇ ਤੁਰੇ ਆਉਂਦੇ ਨੇ, ਇਹ ਜਾਣ ਕੇ ਕਿ ਬਾਬਾ ਉਦੇ ਸਿੰਘ ਜੀ ਜਦੋਂ ਤੱਕ ਜੰਗ ਦੇ ਮੈਦਾਨ ਚ ਖੜੇ ਲੜ ਰਹੇ ਨੇ ਉਦੋਂ ਤੱਕ ਦੁਸ਼ਮਣ ਉੱਥੋਂ ਸ਼ਾਹੀ ਟਿੱਬੀ ਤੋਂ ਅੱਗੇ ਨਹੀਂ ਆ ਸਕਦਾ। ਇਹੋ ਜਿਹੇ ਦਲੇਰ ਨੇ ਬਾਬਾ ਉਦੇ ਸਿੰਘ ਜੀ ਜੰਗ ਦੇ ਮੈਦਾਨ ਚ ਜੋ ਲੜ ਰਹੇ ਨੇ, ਜਦੋਂ ਤੱਕ ਉਹ ਖਲੋਤੇ ਲੜ ਰਹੇ ਨੇ ਉਦੋਂ ਤੱਕ ਸ਼ਾਹੀ ਟਿੱਬੀ ਦੁਸ਼ਮਣ ਪਾਰ ਕਰਕੇ ਨਹੀਂ ਆ ਸਕਦਾ।
ਅੱਗੇ ਸਤਿਗੁਰ ਕੇ ਬਹੀਰ ਸਭ ਰਣਤੇ ਤ੍ਰਸਤ ਪਿਆਨਾ।
ਅੱਗੇ ਅੱਗੇ ਹੁਣ ਸਤਿਗੁਰਾਂ ਦਾ ਜਿਹੜਾ ਵਹੀਰ ਸੀ ਉਹ ਮਹਾਰਾਜ ਜੀ ਤੋਂ ਅੱਗੇ ਅੱਗੇ ਟੁਰਿਆ ਜਾਂਦਾ, ਸਤਿਗੁਰੂ ਜੀ ਖਲੋ ਗਏ ਨੇ, ਜਿਹੜਾ ਵਹੀਰ ਸੀ ਜਿਹੜੇ ਆਨੰਦਪੁਰ ਸਾਹਿਬ ਦੇ ਹੋਰ ਵਸਿੰਦੇ ਸੀ ਜਿਹਨਾਂ ਨੂੰ ਲੜਨਾ ਨਹੀਂ ਸੀ ਆਉਂਦਾ, ਜਿਹੜੇ ਕੇਵਲ ਉੱਥੇ ਰਹਿਣ ਵਾਲੇ ਵਸਿੰਦੇ ਸਨ, ਉਹ ਕਾਫੀ ਅੱਗੇ ਤੱਕ ਤ੍ਰਸਤ ਦੇ ਡਰ ਸਹਿਤ ਦੂਰ ਤੱਕ ਚਲੇ ਗਏ।
ਸਨੇ ਸਨੇ ਤਿੰਨ ਰਚਕ ਹੈ ਕਰ ਮਾਰਗ ਸ਼੍ਰੀ ਪ੍ਰਭ ਚਾਲੇ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਸਨੇ ਸਨੇ ਸਹਿਜੇ ਸਹਿਜੇ ਬਾਬਾ ਅਜੀਤ ਸਿੰਘ ਜੀ ਜਦੋਂ ਆ ਗਏ ਉਹਨਾਂ ਨੂੰ ਨਾਲ ਲੈ ਕੇ ਮਹਾਰਾਜ ਜੀ ਚੱਲ ਪਏ।
ਰੋਪੜ ਲੱਗ ਨਿਰਬਾਹ ਕਰੇ ਸਭ ਪਿੱਛੇ ਜੰਗ ਵਿਸਾਲੇ।
ਰੋਪੜ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਨਿਰਬਾਹ ਕਰਦੇ ਆਏ, ਪਿੱਛੇ ਬੜਾ ਭਿਆਨਕ ਜੰਗ ਭਾਈ ਉਹਦੇ ਸਿੰਘ ਜੀ ਲੜਦੇ ਰਹੇ।
ਸਿੰਘ ਪੰਚ ਸਹਿ ਸੰਘ ਹੋਤੇ ਪਟ ਗੱਡ ਕੋ ਜਬ ਤਜ ਆਏ।
ਜਦੋਂ ਕਲਗੀਧਰ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਦੋਂ ਮਹਾਰਾਜ ਜੀ ਨਾਲ ਕੇਵਲ 500 ਸਿੰਘ ਰਹਿ ਗਏ ਸਨ। 500 ਸਿੰਘ ਸਨ ਜਿਹੜੇ ਮਹਾਰਾਜ ਜੀ ਨਾਲ ਕਲਗੀਧਰ ਦੇ ਨਾਲ ਜੰਗ ਦੇ ਮੈਦਾਨ ਵਿੱਚ ਲੜਨ ਵਾਲੇ ਸੂਰਮੇ। ਬਾਕੀ ਹੋਰ ਪਿੰਡ ਦੇ ਨਿਵਾਸੀ ਬਹੁਤ ਸਨ ਆਨੰਦਪੁਰ ਸਾਹਿਬ ਦੇ, ਪਰ ਜਿਹੜੇ ਲੜਨ ਵਾਲੇ ਸਿੰਘ ਸਨ ਉਹ 500 ਸਨ ਜਿਹੜੇ ਮਹਾਰਾਜ ਜੀ ਦੇ ਨਾਲ ਕਿਲੇ ਦੇ ਵਿੱਚੋਂ ਨਿਕਲ ਕੇ ਆਏ ਹਨ।
ਕੀਤਕ ਉਹਦੇ ਸਿੰਘ ਕੇ ਸੰਗੀ ਲੜਤ ਜੰਗ ਮੈਂ ਜਾਏ।
ਉਹਨਾਂ 500 ਸਿੰਘਾਂ ਵਿੱਚੋਂ ਕਈ ਸਿੰਘ ਸ਼ਹੀਦ ਹੋ ਗਏ ਨੇ, ਕਈ ਸਿੰਘ ਮਹਾਰਾਜ ਜੀ ਭਾਈ ਉਹਦੇ ਸਿੰਘ ਜੀ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਖਲੋਤੇ ਲੜ ਰਹੇ ਨੇ।
ਕੀਤਕ ਗੁਰਸੁਤ ਕੇ ਹੋਏ ਸੰਗੀ ਜਵਾਲਾ ਬੰਮਣੀ ਛੋੜੈ।
ਕਈ ਸਿੰਘ ਬਾਬਾ ਅਜੀਤ ਸਿੰਘ ਜੀ ਦੇ ਸੰਗੀ ਬਣ ਕੇ ਬੰਦੂਕਾਂ ਦੀਆਂ ਗੋਲੀਆਂ ਦਾਗ ਰਹੇ ਨੇ।
ਔਰ ਸਕਲ ਕਲਗੀ ਤਰ ਕੇ ਟਿਗ ਮਿਲੈ ਸ਼ਤਰੂ ਹੱਥ ਮੋੜੈ।
ਔਰ ਬਾਕੀ ਹੋਰ ਸਿੰਘ ਜਿਹੜੇ ਨੇ ਉਹ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਨੇ, ਜੇ ਉੱਥੇ ਮਹਾਰਾਜ ਜੀ ਕੋਲ ਕੋਈ ਹਮਲਾ ਕਰਕੇ ਆਉਂਦਾ ਤੇ ਉਹ ਉੱਥੇ ਖਲੋਤੇ ਲੜਦੇ ਹਨ।
ਸੁਣੋ ਉਦੇ ਸਿੰਘ ਸੋ ਰਲ ਪਾਜਿਮ ਟੋਕੇ ਤੁਰਕ ਪਹਾੜੇ।
ਜੀ ਹੁਣ ਭਾਈ ਉਦੇ ਸਿੰਘ ਦਾ ਜੰਗ ਸੁਣੋ ਵੀ ਕਿਵੇਂ ਜੰਗ ਦੇ ਮੈਦਾਨ ਵਿੱਚ ਭਾਈ ਉਦੇ ਸਿੰਘ ਲੜ ਰਹੇ ਨੇ, ਕਿਵੇਂ ਪਹਾੜੀ ਉਹਨਾਂ ਤੇ ਟੁਕੇ ਨੇ, ਔਰ ਭਾਈ ਉਹਦੇ ਸਿੰਘ ਜੀ ਲੜ ਕੇ ਕਿਵੇਂ ਸ਼ਹੀਦੀਆਂ ਪਾ ਰਹੇ ਨੇ।
ਟੁਕੇ ਤੁਰਕ ਪਹਾੜੇ,
ਕਿੰਨੇ ਹੀ ਤੁਰਕ ਤੇ ਪਹਾੜੀਏ ਭਾਈ ਉਹਦੇ ਸਿੰਘ ਦੇ ਉੱਤੇ ਆਣ ਟੁਕੇ ਹਨ।
ਗਿਆਨਿਓ ਗੁਰੂ ਹਿਆਰਨ ਕਾਲਤ ਪਕੜ ਕਿਦੋਂ ਲਿਓ ਮਾਰੇ।
ਹਨੇਰਾ ਸੀ ਤੁਰਕਾਂ ਤੇ ਪਹਾੜੀਆਂ ਨੂੰ, ਇਹ ਭੁਲੇਖਾ ਪੈ ਗਿਆ ਵੀ ਇੱਥੇ ਜਿਹੜਾ ਲੜ ਰਿਹਾ ਉਹ ਕਲਗੀਧਰ ਜੀ ਆਪ ਲੜ ਰਹੇ ਨੇ। ਉਹਨਾਂ ਨੂੰ ਇਹ ਭਰਮ ਪੈ ਗਿਆ, ਹਨੇਰਾ ਸੀ ਨਾ, ਪਤਾ ਨਹੀਂ ਸੀ। ਕਹਿੰਦੇ ਸ਼ਾਇਦ ਉਹਦੇ ਸਿੰਘ ਜੀ ਇਹ ਦਸਵੇਂ ਪਾਤਸ਼ਾਹ ਆਪ ਲੜ ਰਹੇ ਨੇ। ਕਹਿੰਦੇ ਇੱਥੇ ਇਹਨਾਂ ਨਾਲ ਲੜ ਕੇ ਇਹਨਾਂ ਨੂੰ ਜਾਂ ਤਾਂ ਮਾਰ ਦਿਓ ਜਾਂ ਫਿਰ ਇਹਨੂੰ ਜਿਉਂਦਾ ਪਕੜ ਲਵੋ, ਇਹ ਗੁਰੂ ਆਪ ਲੜ ਰਿਹਾ।
ਪਾਏ ਜ਼ੋਰ ਅਨਗੰਤ ਚੰਮੂ ਤਬ ਉਮਡਿਓ ਰਣ ਆਏ।
ਅਣਗਿਣਤ ਫੌਜਾਂ ਨੇ ਹਮਲਾ ਕਰ ਦਿੱਤਾ, ਕਹਿੰਦੇ ਸਾਰਾ ਦਲ ਹੀ ਉਮੜ ਕੇ ਆ ਗਿਆ ਭਾਈ ਉਹਦੇ ਸਿੰਘ ਤੇ, ਇਹ ਜਾਣ ਕੇ ਕਿ ਸ਼ਾਇਦ ਇਹ ਗੁਰੂ ਜੀ ਆਪ ਹੀ ਲੜ ਰਹੇ ਨੇ।
ਤੁਖੈ ਭਲੀ ਤੇ ਛੂਟੈ ਗੁਲਕਾ ਗਿਰੈ ਵੀਰ ਸਮਦਾਏ।
ਅਨੇਕਾਂ ਪਲੀਤੇ ਧੁਖਦੇ ਨੇ, ਗੋਲੀਆਂ ਛੁੱਟਦੀਆਂ ਨੇ, ਅਨੇਕਾਂ ਸੂਰਮੇ ਉਹਨਾਂ ਗੋਲੀਆਂ ਨਾਲ ਤੜਾਕ ਦੇ ਕੇ ਗੋਲੀਆਂ ਵੱਜਦੀਆਂ ਤੇ ਡਿੱਗਦੇ ਨੇ।
ਰੁਪਿਓ ਉਦੇ ਸਿੰਘ ਤਤ ਨਾ ਥਲ ਕੋ ਹਟੈ ਤੀਰ ਕਰ ਕਰੋਧਾ।
ਭਾਈ ਉਦੇ ਸਿੰਘ ਜੀ ਉੱਥੇ ਹੀ ਰੁਪੇ ਹੋਏ ਪੈਰ ਜਮਾ ਕੇ ਬੜੇ ਕ੍ਰੋਧ ਨਾਲ ਵੀਰ ਰਸ ਦੇ ਨਾਲ ਲੜ ਰਹੇ ਹਨ।
ਲਲਕਾਰਤ ਮਾਰੋ ਰੇ ਪਗਨ ਕੋ ਇਮਕੈ ਆਗਾ ਰੋਦਾ।
ਆਪਣੇ ਨਾਲ ਦੇ ਸਾਥੀ ਸਿੰਘਾਂ ਨੂੰ ਲਲਕਾਰ ਕੇ ਸਾਥੀ ਸਿੰਘਾਂ ਨੂੰ ਕਹਿੰਦੇ, ਸਿੰਘੋ ਦੁਸ਼ਮਣ ਦਾ ਹਮਲਾ ਰੋਕ ਲਓ, ਇਹਨਾਂ ਨੂੰ ਮਾਰ ਕੇ ਜੰਗ ਦੇ ਮੈਦਾਨ ਵਿੱਚ ਗਰਕ ਕਰ ਦਿਓ ਇਹਨਾਂ ਮਲੇਛਾਂ ਤੇ ਪਹਾੜੀਆਂ ਨੂੰ।
ਤਮ ਮੈਂ ਗਿਰੈ ਤੁਰਕ ਗਿਰ ਬਾਸੀ ਕਾਲੈ ਹਿਲ ਵਿਸਾਲੇ।
ਹਨੇਰਾ ਸੀ, ਹਨੇਰੇ ਵਿੱਚ ਬਹੁਤ ਸਾਰੇ ਤੁਰਕ ਜਿਹੜੇ ਨੇ ਡਿੱਗਦੇ ਚਲੇ ਜਾ ਰਹੇ ਨੇ, ਔਰ ਅਨੇਕਾਂ ਪਹਾੜੀਏ ਵੀ ਡਿੱਗਦੇ ਚਲੇ ਜਾ ਰਹੇ ਨੇ, ਆਪਸ ਵਿੱਚ ਇੱਕ ਦੂਜੇ ਨਾਲ ਟੱਕਰਾਂ ਖਾ ਕੇ ਡਿੱਗ ਰਹੇ ਨੇ।
ਬਹੁਤ ਅਲਪ ਕੁਛ ਲਖੇ ਨ ਜਾਈ ਪਾਸੰਗ ਰਾਮ ਕਰਾਲੇ।
ਇਹ ਨਹੀਂ ਨਜ਼ਰ ਆ ਰਿਹਾ ਵੀ ਬਹੁਤੇ ਨੇ ਕਿ ਥੋੜੇ ਨੇ, ਕਿ ਕਿੰਨੇ ਕੁ ਸਿੰਘ ਅੱਗੇ ਸਾਡੇ ਸਾਹਮਣੇ ਖਲੋਤੇ ਲੜ ਰਹੇ ਨੇ। ਇਸ ਪ੍ਰਕਾਰ ਨਾਲ ਭਾਰੀ ਸੰਗਰਾਮ ਹੋ ਰਿਹਾ।
ਹਰ ਹਰ ਹਸਤ ਜੋਗਨੀ ਨਾਚੈ ਭੂਤ ਪ੍ਰੇਤ ਬੇਤਾਲਾ।
ਜੋਗਣੀਆਂ ਨੱਚ ਰਹੀਆਂ ਨੇ, 64 ਜੋਗਣੀਆਂ ਹੜ ਹੜ ਕਰਕੇ ਹੱਸਦੀਆਂ ਨੇ ਔਰ ਨੱਚਦੀਆਂ ਨੇ, ਅਨੇਕਾਂ ਭੂਤ ਪ੍ਰੇਤ ਤੇ ਬੇਤਾਲ ਨੱਚਦੇ ਹਨ।
ਜੰਬਕ ਬ੍ਰਿੰਦ ਪੁਕਾਰੈ ਦਾਰਨ ਆਮਕ ਪਖੈ ਵਿਸਾਲਾ।
ਅਨੇਕਾਂ ਜੰਬਕ ਸ਼ਿਕਾਰੀ ਕੁੱਤੇ ਜੰਗ ਦੇ ਮੈਦਾਨ ਚ ਉੱਚੀ ਉੱਚੀ ਕੂਕਦੇ ਨੇ ਔਰ ਮਾਸ ਭਖਦੇ ਨੇ ਸੂਰਮਿਆਂ ਦਾ।
ਤਮ ਮੈਂ ਜਿਮ ਜੀਰਣ ਚਮਕੰਤੇ ਤੁਖੈ ਪਲੀ ਤੇ ਪੁੰਜਾ।
ਕਹਿੰਦੇ ਹਨੇਰੇ ਦੇ ਵਿੱਚ ਕੇਵਲ ਚਮਕਦੇ ਹੋਏ ਤੋੜੇ ਹੀ ਨਜ਼ਰ ਆਉਂਦੇ ਨੇ, ਜਿਹੜੇ ਸੈਂਕੜਿਆਂ ਦੀ ਗਿਣਤੀ ਚ ਧੁਖ ਰਹੇ ਨੇ।
ਤੜ ਬੜ ਸ਼ਬਦ ਧਨ ਬੋਲੈ ਜਿਮ ਭਾਰ ਬਿਕੈ ਕਿਨ ਪੁੰਜਾ।
ਤੜਫੜ ਕਰਕੇ ਗੋਲੀਆਂ ਚੱਲਦੀਆਂ ਨੇ। ਕਹਿੰਦੇ ਏਦਾਂ ਆਵਾਜ਼ ਆਉਂਦੀ ਗੋਲੀਆਂ ਦੇ ਚੱਲਣ ਦੀ, ਮਾਨੋ ਜਿਵੇਂ ਕੋਈ ਪਠਿਆਰਨ ਭੱਠੀ ਦੇ ਵਿੱਚ ਦਾਣੇ ਭੁੰਨਦੀ ਆ ਤੇ ਦਾਣੇ ਤੜਫੜ ਤੜਫੜ ਕਰਕੇ ਭੁੱਜੇ ਜਾਂਦੇ ਹਨ।
ਗਿਰੈ ਸਿੰਘ ਸਨਮੁਖਤ ਸ਼ਤਰਨ ਬਰੇ ਬਿਰੰਗਨ ਆਏ।
ਜਿਹੜੇ ਸਿੰਘ ਜੰਗ ਦੇ ਮੈਦਾਨ ਵਿੱਚ ਸਨਮੁਖ ਹੋ ਕੇ ਦੁਸ਼ਮਣਾਂ ਨੂੰ ਮਾਰਦੇ ਮਰਦੇ ਨੇ, ਉਹਨਾਂ ਨੂੰ ਆ ਕੇ ਬਰੰਗਣਾ ਵਰਦੀਆਂ ਹਨ।
ਲੋਥ ਪੋਥ ਨਾ ਹੋਤ ਜਾ ਕੇ ਅਤਕ ਪੈਰੇ ਗਿਰ ਜਾਏ।
ਕਹਿੰਦੇ ਜਦੋਂ ਲੋਥਾਂ ਡਿੱਗਦੀਆਂ ਹਨ ਉਹਨਾਂ ਦੇ ਪੈਰਾਂ ਵਿੱਚ, ਪੈਰ ਅੜ ਕੇ ਫਿਰ ਸੂਰਮੇ ਡਿੱਗਦੇ ਚਲੇ ਜਾ ਰਹੇ ਹਨ।
ਇਸ ਉੱਪਰ ਤੀਜਾ ਗਿਰ ਪਰ ਹੈ ਦਰੜੇ ਆਪਸ ਮਾਈ।
ਇੱਕ ਦੇ ਉੱਤੇ ਦੂਜਾ ਡਿੱਗ ਪੈਂਦਾ, ਦੂਜੇ ਤੇ ਤੀਜਾ ਡਿੱਗ ਪੈਂਦਾ। ਕਹਿੰਦੇ ਇਹਦਾ ਆਪਸ ਵਿੱਚ ਹੀ ਇੱਕ ਦੂਜੇ ਨੂੰ ਦਰੜ ਦਰੜ ਕੇ ਮਾਰ ਰਹੇ ਹਨ।
ਪਰੇ ਕਰਾਏ ਉਥੋਂ ਕਾਰਾ ਹਾਏ ਹਾਏ ਬੋ ਪ੍ਰਾਏ।
ਬੜੀ ਭਿਆਨਕ ਆਵਾਜ਼ ਆ ਰਹੀ, ਜਿਨ੍ਹਾਂ ਦੇ ਸਰੀਰਾਂ ਦੇ ਉੱਤੇ ਸ਼ਸਤਰ ਵੱਜੇ ਨੇ ਉਹ ਹਾਏ ਹਾਏ ਕਰਕੇ ਕੁਰਲਾਉਂਦੇ ਹਨ।
ਬਿਨ ਮਾਰੇ ਸ਼ਤਰੂ ਗਨ ਮਰ ਗਏ ਗਿਰੇ ਠੋਕਰਾ ਖੈ ਕੈ।
ਬਿਨਾਂ ਮਾਰਿਆ ਹੀ ਸਿੰਘਾਂ ਦੇ ਹਾਲੇ ਕਈ ਤੇ ਮਾਰੇ, ਕਈ ਬਿਨਾਂ ਮਾਰਿਆ ਹੀ ਜੰਗ ਦੇ ਮੈਦਾਨ ਵਿੱਚ ਠੋਕਰਾਂ ਖਾ ਕੇ ਇੱਕ ਦੂਜੇ ਨਾਲ ਟੱਕਰਾਂ ਖਾ ਖਾ ਕੇ ਡਿੱਗ ਕੇ ਮਰ ਗਏ ਹਨ।
ਜ਼ੇਰ ਦਸਤੀ ਅਰ ਖਾਨ ਵਜੀਦਾ ਬੂਲੇ ਉਚਰ ਸੈਕੈ।
ਲਾਗੇ ਜਬਰਦਸਤ ਖਾਂ ਸੂਬਾ ਲਾਹੌਰ ਤੇ ਵਜ਼ੀਰ ਖਾਂ ਖਲੋਤਾ ਸੀ, ਆਪਣੇ ਨਾਲ ਦੇ ਸਾਥੀਆਂ ਨੂੰ ਵੰਗਾਰ ਕੇ ਉੱਚੀ ਆਵਾਜ਼ ਵਿੱਚ ਦੋਵੇਂ ਸੂਬੇ ਬੋਲੇ,
ਕਾਂ ਬਯੋ ਤੁਮ ਕਿਉਂ ਬਲਾਰਿਓ ਅਲਪ ਸਿੰਘ ਨੇ ਮਾਰੇ।
ਕੀ ਹੋ ਗਿਆ ਤੁਹਾਡੀ ਸੂਰਮਤਾਈ ਨੂੰ, ਤੁਹਾਡੀ ਬਹਾਦਰੀ ਨੂੰ? ਆ ਮੁੱਠੀ ਭਰ ਗਿਣਤੀ ਦੇ ਕੁਝ ਸਿੰਘ ਖਲੋਤੇ ਨੇ, ਤੁਹਾਡੇ ਕੋਲ ਉਹ ਨੀ ਮਾਰੇ ਜਾ ਰਹੇ, ਉਹ ਨੀ ਖਤਮ ਕੀਤੇ ਜਾ ਰਹੇ?
ਪਕੜੋ ਗੁਰ ਕੋ ਨੇ ਤਾਂ ਮਾਰੋ, ਮਾਰ ਦਿਓ ਲੱਖੋ ਤੁਮ ਬਲ ਹਾਰੇ।
ਕਹਿੰਦੇ ਤੁਸੀਂ ਲੱਖਾਂ ਦੀ ਗਿਣਤੀ ਵਿੱਚ ਮਾਰੇ ਜਾ ਰਹੇ ਹੋ ਤੇ ਤੁਸੀਂ ਅੱਗੇ ਹੋ ਕੇ ਮਾਰੋ, ਜਾਂ ਤਾਂ ਗੁਰੂ ਜੀ ਨੂੰ ਜਿਉਂਦਾ ਪਕੜ ਲਵੋ, ਇੱਥੇ ਹੀ ਲੜ ਰਿਹਾ ਗੁਰੂ, ਕਿਉਂਕਿ ਭਾਈ ਉਹਦੇ ਸਿੰਘ ਨੂੰ ਭੁਲੇਖੇ ਨਾਲ ਗੁਰੂ ਸਾਹਿਬ ਸਮਝ ਰਹੇ ਸੀ, ਇੱਥੇ ਹੀ ਗੁਰੂ ਲੜ ਰਿਹਾ, ਜਾਂ ਉਹਨੂੰ ਪਕੜ ਲਓ ਤੇ ਜਾਂ ਫਿਰ ਮਾਰ ਦਿਓ।
ਜਥੇਦਾਰ ਜੇ ਨਿਕਟ ਕਰੇ ਤੇ ਦੇ ਕਰ ਗਾਰ ਪਠਾਈ।
ਜਥੇਦਾਰ ਸਰਦਾਰ ਕੋਲ ਖਲੋਤੇ ਸੀ ਨਾ ਜਬਰਦਸਤ ਖਾਂ ਦੇ ਤੇ ਸੂਬੇ ਸਰਹੰਦ ਦੇ, ਉਹਨਾਂ ਨੂੰ ਗਾਲਾਂ ਕੱਢ ਕੇ ਬੜੀ ਕਠੋਰ ਭਾਸ਼ਾ ਦੇ ਵਿੱਚ ਉਹਨਾਂ ਨੂੰ ਅੱਗੇ ਟੋਰਿਆ ਲੜਨ ਵਾਸਤੇ।
ਜਾਨ ਨਾ ਪਾਵੇ ਗੁਰੂ ਜੰਗ ਕਰ ਪਕੜੋ ਕਹਿ ਕਹਿ ਧਾਏ।
ਗੁਰੂ ਇਸ ਜੰਗ ਦੇ ਮੈਦਾਨ ਚੋਂ ਜਾਣਾ ਨਹੀਂ ਚਾਹੀਦਾ, ਤਾ ਕੇ ਭੱਜ ਕੇ ਛੇਤੀ ਨਾਲ ਜਾ ਕੇ ਗੁਰੂ ਨੂੰ ਪਕੜ ਲਵੋ।
ਹਜ਼ਰਤ ਬਖਸ਼ੈ ਬਹੁ ਬਖਸ਼ੀਸ਼ਾ ਜੇ ਗੁਰ ਗੈਲੇ ਚਾਲੇ।
ਕਹਿੰਦੇ ਬਾਦਸ਼ਾਹ ਤੁਹਾਨੂੰ ਬੜੀਆਂ ਬਖਸ਼ਿਸ਼ਾਂ ਦੇਵੇਗਾ ਜੇ ਤੁਸੀਂ ਗੁਰੂ ਨੂੰ ਜਿਉਂਦਾ ਪਕੜ ਕੇ ਲੈ ਜਾਓਗੇ ਨਾ, ਤੇ ਬਾਦਸ਼ਾਹ ਤੁਹਾਨੂੰ ਖਿਲਤਾ ਦੇਵੇਗਾ, ਉੱਚੀਆਂ ਉੱਚੀਆਂ ਪਦਵੀਆਂ ਦੇਵੇਗਾ, ਰੁਤਬੇ ਦੇਵੇਗਾ।
ਇਨ ਕੈ ਸੁਣ ਕਰ ਧਾਏ ਪਰੇ ਖਲ ਤਜੀ ਤੂੰ ਫੰਗਨ ਜਾਲੇ।
ਕਹਿ ਕੇ ਸੁਣ ਕੇ ਛੇਤੀ ਨਾਲ ਅੱਗੇ ਦੌੜ ਕੇ ਆਣ ਪਏ ਨੇ, ਅਨੇਕਾਂ ਬੰਦੂਕਾਂ ਦੀਆਂ ਗੋਲੀਆਂ ਇਹਨਾਂ ਨੇ ਦਾਗੀਆਂ ਹਨ।
ਰਸਾਵਲ ਛੰਦ ਹਜ਼ਾਰੋਂ ਸੰਘਾਰੇ ਖਰੇ ਤੀਰ ਤਾਰੇ।
ਹਜ਼ਾਰਾਂ ਦੀ ਗਿਣਤੀ ਵਿੱਚ ਵੈਰੀਆਂ ਨੂੰ ਮਾਰ ਦਿੱਤਾ ਹੈ ਔਰ ਸਿੰਘ ਬੜੇ ਧੀਰਜ ਦੇ ਨਾਲ ਠਰਮੇ ਨਾਲ ਖਲੋਤੇ ਲੜ ਰਹੇ ਨੇ।
ਨਹੀਂ ਸਿੰਘ ਹਾਲੇ ਵੱਡੇ ਲਕਾਲੇ।
ਹਾਲਾਂਕਿ ਬੜੇ ਹੱਲੇ ਘੱਲੇ, ਇਹਨਾਂ ਨੇ ਜ਼ੋਰ ਜ਼ੋਰ ਦੇ ਹੱਲੇ ਬੋਲੇ ਪਰ ਸਿੰਘਾਂ ਦੇ ਪੈਰ ਨੀ ਹੱਲੇ।
ਲਗੈ ਅਨ ਗੋਰੀ ਤਨੂ ਦੇ ਤੋਰੇ।
ਗੋਲੀਆਂ ਸਿੰਘਾਂ ਨੂੰ ਵੀ ਆ ਕੇ ਵੱਜਦੀਆਂ, ਸਰੀਰ ਨੂੰ ਤੋੜ ਦਿੰਦੀਆਂ ਹਨ।
ਮਿਲੈ ਹੱਥ ਵੱਥੈ ਮਾਂ ਓਜ ਸੱਥੈ।
ਫਿਰ ਵੀ ਜੰਗ ਦੇ ਮੈਦਾਨ ਚ ਉਦੋਂ ਤੱਕ ਸਿੰਘ ਲੜਨੋਂ ਨੀ ਹਟਦੇ ਜਦੋਂ ਤੱਕ ਅਖੀਰਲਾ ਦਮ ਸਰੀਰ ਚੋਂ ਨੀ ਨਿਕਲ ਜਾਂਦਾ, ਹੱਥਾਂ ਵੱਥ ਹੋ ਕੇ ਆਪਸ ਵਿੱਚ ਲੜ ਪਏ ਹਨ।
ਤੁਫੰਗਾਂ ਨੇ ਡਾਰੀ ਕਿਰਪਾ ਨੇ ਨਿਕਾਰੇ।
ਜ਼ਿਆਦਾ ਨੇੜੇ ਢੁੱਕ ਗਏ ਨੇ ਲੜਦਿਆਂ ਲੜਦਿਆਂ ਸਿੰਘ ਤੇ ਤੁਰਕਾਂ ਤੇ ਪਹਾੜੀਆਂ ਨਾਲ ਜੰਗ ਹੁੰਦਿਆਂ ਕਿ ਹੁਣ ਬੰਦੂਕਾਂ ਛੱਡ ਦਿੱਤੀਆਂ ਤੇ ਤਲਵਾਰਾਂ ਧੂ ਲਈਆਂ ਹਨ।
ਜੁਟੇ ਸਿੰਘ ਸੂਰੇ ਵੱਡੇ ਕ੍ਰੋਧ ਪੂਰੇ।
ਭਾਰੀ ਕ੍ਰੋਧ ਦੇ ਨਾਲ ਭਰੇ ਹੋਏ ਸਿੰਘ ਜੁਟ ਗਏ ਨੇ ਜੰਗ ਦੇ ਮੈਦਾਨ ਵਿੱਚ।
ਦਗਾ ਦੁਸ਼ਟ ਕੀਨੋ ਅਧਰਮ ਸੋਚੀ ਨੋ।
ਦੁਸ਼ਟਾਂ ਨੇ ਦਗਾ ਕੀਤਾ ਹੈ ਸਿੰਘੋ, ਇਹਨਾਂ ਅਧਰਮੀਆਂ ਨੂੰ ਮਾਰ ਮੁਕਾਓ।
ਲੜੈ ਮਾਰ ਕੇਤੇ ਗਿਰੇ ਸਿੰਘ ਖੇਤੇ।
ਮਾਰ ਮਾਰ ਕੇ ਅਨੇਕਾਂ ਨੂੰ ਸਿੰਘ ਵੀ ਜੰਗ ਦੇ ਮੈਦਾਨ ਚ ਸ਼ਹੀਦੀਆਂ ਪਾਉਣ ਲੱਗੇ ਹਨ।
ਰਹੇ ਫੇਰ ਥੋੜੇ ਪਰੇ ਉਹ ਖੇਤ ਕੋਰੇ।
ਬਿਲਕੁਲ ਥੋੜੇ ਜੇ ਸਿੰਘ ਰਹਿ ਗਏ ਹੁਣ, ਆਖਿਰਕਾਰ ਉਹ ਲੱਖਾਂ ਦੇ ਹਿਸਾਬ ਨਾਲ ਸਨ, ਜਿੰਨੇ ਮਾਰਦੇ ਸੀ ਉਹਨੇ ਹੋਰ ਆ ਜਾਂਦੇ ਸੀ। ਕਹਿੰਦੇ ਇਸ ਪ੍ਰਕਾਰ ਨਾਲ ਬਿਲਕੁਲ ਥੋੜੇ ਜੇ ਸਿੰਘ ਰਹਿ ਗਏ ਲੜਨ ਵਾਲੇ।
ਉਦੇ ਸਿੰਘ ਕ੍ਰੋਧਾ ਰੁਪਿਓ ਪੈਰ ਜੋਧਾ,
ਭਾਈ ਉਦੇ ਸਿੰਘ ਜੀ ਬੜੇ ਭਾਰੀ ਕ੍ਰੋਧ ਦੇ ਨਾਲ ਆਪਣੇ ਪੈਰ ਜਮਾ ਕੇ ਖੜੇ ਹਨ। ਤੀਰ ਛੱਡ ਰਹੇ ਨੇ, ਆਪਣੇ ਪੈਰ ਪਿੱਛੇ ਨੀ ਹਟਾਏ ਭਾਈ ਉਦੇ ਸਿੰਘ ਨੇ।
ਮਿਲੇ ਸ਼ਤਰੂ ਆਈ ਚੋਂ ਔਰ ਧਾਏ,
ਅਨੇਕਾਂ ਦੁਸ਼ਮਣ ਆ ਪਹੁੰਚੇ ਨੇ, ਚਾਰੇ ਪਾਸਿਓ ਭਾਈ ਉਦੇ ਸਿੰਘ ਨੂੰ ਆਣ ਕੇ ਘੇਰਾ ਪਾ ਲਿਆ ਹੈ।
ਕਿਰਿਓ ਬੀਚ ਘੇਰੇ ਬੇਲੋ ਕੇ ਚੁਪੇਰੇ,
ਦੁਸ਼ਮਣਾਂ ਨੇ ਤੇ ਘੇਰਾ ਪਾਇਆ ਵੀ ਇਹ ਗੁਰੂ ਹੈ, ਇਹਨੂੰ ਫੜਨਾ। ਚਾਰੇ ਪਾਸਿਓ ਘੇਰਾ ਪਾ ਲਿਆ ਦੁਸ਼ਮਣਾਂ ਨੇ, ਔਰ ਭਾਈ ਉਦੇ ਸਿੰਘ ਜੀ ਨੇ ਫਿਰ ਵੀ ਆਪਣਾ ਧੀਰਜ ਨਹੀਂ ਹਾਰਿਆ।
ਤੋ ਤੀਰ ਧਾਰੀ ਤਜੈ ਤੀਰ ਸਾਰੇ,
ਤੀਰ ਚਲਾਈ ਜਾ ਰਹੇ ਨੇ, ਮਾਰ ਮਾਰ ਕੇ ਵੈਰੀਆਂ ਦੀਆਂ ਛਾਤੀਆਂ ਬਿੰਨੀ ਜਾ ਰਹੇ ਨੇ।
ਭਇਓ ਛੂਚ ਪਾਤਾ ਤਜਿਓ ਚਮ ਆਥਾ,
ਹੱਥਾ ਖਾਲੀ ਹੋ ਗਿਆ, ਤੀਰ ਖਤਮ ਹੋ ਗਏ। ਉਸ ਵੇਲੇ ਕਮਾਨ ਛੱਡ ਦਿੱਤੀ ਭਾਈ ਉਦੇ ਸਿੰਘ ਨੇ।
ਕਰਾ ਚੋਲ ਕਾਢੇ ਕਿਤੇ ਦੁਸ਼ਟ ਬਾਢੇ,
ਕਰਾ ਚੋਲ ਕਿਰਪਾਨ ਕੱਢ ਲਈ ਭਾਈ ਉਦੇ ਸਿੰਘ ਨੇ ਮਿਆਨ ਦੇ ਵਿੱਚੋਂ, ਔਰ ਅਨੇਕਾਂ ਦੁਸ਼ਟਾਂ ਨੂੰ ਆਪਣੀ ਕਿਰਪਾਨ ਦੇ ਨਾਲ ਵੱਢਿਆ ਕੱਟਿਆ ਹੈ।
ਜਿੱਤੇ ਸਿੰਘ ਸੰਗੀ ਕਿਰਪਾ ਨੈ ਸੁਨੰਗੇ,
ਸਿੰਘ ਸਨ ਭਾਈ ਉਦੇ ਸਿੰਘ ਦੇ ਨਾਲ, ਉਹਨਾਂ ਸਾਰਿਆਂ ਦੇ ਹੱਥਾਂ ਵਿੱਚ ਨੰਗੀਆਂ ਕਿਰਪਾਨਾਂ ਨੇ, ਘੇਰੇ ਚ ਘਿਰੇ ਹੋਏ ਦੁਸ਼ਮਣਾਂ ਨੂੰ ਵੱਢ ਰਹੇ ਹਨ।
ਸਾਰੇ
ਸਿੰਘਾਂ ਨੂੰ ਘੇਰਾ ਪਾ ਕੇ ਘੇਰ ਲਿਆ, ਜਿਵੇਂ ਵਾੜ ਖੇਤ ਨੂੰ ਘੇਰ ਲੈਂਦੀ ਹੈ।
ਮਨੋ ਚੰਦ ਪਾਨਾ ਪਰਵਾਰੇ ਮਾਨਾ,
ਏਦਾਂ ਜਾਪਦਾ ਜਿਵੇਂ ਚੰਨ ਦੇ ਚਾਰੇ ਪਾਸੇ ਤਾਰਿਆਂ ਨੇ ਘੇਰਾ ਪਾਇਆ ਹੋਵੇ, ਏਦਾਂ ਭਾਈ ਉਦੇ ਸਿੰਘ ਦੇ ਚਾਰੇ ਪਾਸੇ ਦੁਸ਼ਮਣਾਂ ਦਾ ਘੇਰਾ ਹੈ।
ਜਲੇਬਾਨ ਗੋਰੀ ਦੇਈ ਦੇ ਫੋਰੇ,
ਅਨੇਕਾਂ ਗੋਲੀਆਂ ਚੱਲੀਆਂ, ਅਨੇਕਾਂ ਬਾਣ ਚੱਲੇ, ਨਾਲ ਦੇ ਅਨੇਕਾਂ ਸਾਥੀ ਭਾਈ ਉਦੇ ਸਿੰਘ ਦੇ ਸ਼ਹੀਦ ਹੁੰਦੇ ਜਾ ਰਹੇ ਨੇ।
ਬੜੇ ਖੱਗ ਬਾਹੇ ਮਾ ਸ਼ਤਰੂ ਗਾਏ,
ਬੜੇ ਤੇਗੇ ਵਾਹ ਵਾਹ ਕੇ ਅਨੇਕਾਂ ਵੈਰੀਆਂ ਨੂੰ ਕੱਟ ਕੱਟ ਕੇ ਸਿੰਘ ਸ਼ਹੀਦ ਹੋ ਰਹੇ ਨੇ।
ਗਿਰੇ ਸਿੰਘ ਮਾਰੇ ਸੋ ਸੁਰਗੰਗ ਸਿਧਾਰੇ,
ਸਿੰਘ ਜੰਗ ਦੇ ਮੈਦਾਨ ਚ ਸ਼ਹੀਦ ਹੋ ਗਏ, ਉਹ ਮੁਕਤੀ ਪ੍ਰਾਪਤ ਕਰ ਗਏ।
ਉਦੇ ਸਿੰਘ ਏਕੋ ਪਰਹਾਰ ਹੈ ਅਨੇਕੋ,
ਕੱਲੇ ਭਾਈ ਉਦੇ ਸਿੰਘ ਜੀ ਰਹਿ ਗਏ, ਬਾਕੀ ਨਾਲ ਦੇ ਸਾਰੇ ਸਾਥੀ ਸ਼ਹੀਦ ਹੋ ਗਏ। ਕੱਲੇ ਭਾਈ ਉਦੇ ਸਿੰਘ ਜੀ ਖਲੋਤੇ, ਇਹ ਕੱਲੇ ਹੀ ਅਨੇਕਾਂ ਨੂੰ ਪ੍ਰਹਾਰ ਕਰਕੇ ਵੱਢਦੇ ਜਾ ਰਹੇ ਨੇ।
ਜਿੱਤੇ ਕੁੱਦ ਜਾਵੇ ਤਿੱਤੇ ਮਾਰ ਖਾਵੇ,
ਕੁੱਦ ਕੁੱਦ ਕੇ ਜਾਂਦੇ, ਛਾਲ ਮਾਰ ਕੇ ਭਾਈ ਉਦੇ ਸਿੰਘ ਜਿੱਧਰ ਛਾਲ ਮਾਰ ਕੇ ਜਾਂਦੇ ਨੇ, ਪੰਜਾਂ ਸੱਤਾਂ ਨੂੰ ਝਟਕਾ ਕੇ ਜ਼ਮੀਨ ਤੇ ਸੁੱਟ ਦਿੰਦੇ ਨੇ।
ਨਹੀਂ ਨੇਰ ਟੂਕੇ ਅਤੇ ਪਾਕ ਕੂਕੇ,
ਕਹਿੰਦੇ ਤੁਰਕਾਂ ਅੰਦਰ ਕਿਸੇ ਚ ਹੌਸਲਾ ਨੀ ਪੈਂਦਾ ਕਿ ਕੱਲਾ ਉਦੇ ਸਿੰਘ ਹੈ, ਵੀ ਹਜ਼ਾਰਾਂ ਸਨ ਆਲੇ ਦੁਆਲੇ, ਕਿਸੇ ਅੰਦਰ ਹੌਸਲਾ ਨੀ ਪੈਂਦਾ ਵੀ ਭਾਈ ਉਦੇ ਸਿੰਘ ਨੂੰ ਜਾ ਕੇ ਪਕੜ ਸਕਣਾ।
ਨਹੀਂ ਨੇਰ ਹੋਵੇ ਰੁਪਿਓ ਸਿੰਘ ਜਿਉਂ ਮੈਂ,
ਭਾਈ ਉਦੇ ਸਿੰਘ ਨੂੰ ਰੁਪਿਆ ਹੋਇਆ ਰੋਸ ਵਿੱਚ ਵੇਖਦੇ ਨੇ, ਕਿਸੇ ਅੰਦਰ ਹੌਸਲਾ ਨੀ ਪੈਂਦਾ ਨੇੜੇ ਆਉਣ ਦਾ।
ਦੋਹੇਰਾ ਤੁਰਕ ਪਾਰੀ ਬਹੁਤੇ ਖੇਤ ਪਰਿਓ ਸਮਦਾਏ,
ਤੁਰਕਾਂ ਤੇ ਪਹਾੜੀਆਂ ਨੂੰ ਭਾਈ ਉਦੇ ਸਿੰਘ ਨੇ ਕੱਟ ਕੱਟ ਕੇ ਜ਼ਮੀਨ ਤੇ ਸੁੱਟ ਦਿੱਤਾ, ਲਥੇਰ ਪਥੇਰ ਕਰ ਦਿੱਤੇ, ਲਾਸ਼ਾਂ ਹੀ ਲਾਸ਼ਾਂ ਵਿਛਾ ਦਿੱਤੀਆਂ ਧਰਤੀ ਤੇ।
ਗੁਰ ਪ੍ਰਤਾਪ ਤੇ ਏਕ ਹੀ ਲੜਤ ਲਾ ਕਰੇ ਪਕਾਏ,
ਖਾਲਸਾ ਜੀ ਗੁਰੂ ਸਾਹਿਬ ਦੇ ਪ੍ਰਤਾਪ ਨਾਲ ਭਾਈ ਉਦੇ ਸਿੰਘ ਜੀ ਕੱਲੇ ਲੱਖਾਂ ਨਾਲ ਲੜ ਰਹੇ ਨੇ। ਇੱਥੇ ਹੁਣ ਕੱਲੇ ਸਵਾ ਲੱਖ ਨਹੀਂ ਸੀ, ਮਹਾਰਾਜ ਜੀ ਨੇ ਕਿਹਾ ਸਵਾ ਲੱਖ ਸੇ ਏਕ ਲੜਾਊ, ਇੱਥੇ ਤਾਂ ਲੱਖਾਂ ਦੀ ਗਿਣਤੀ ਵਿੱਚ ਸਨ, ਤੇ ਭਾਈ ਉਦੇ ਸਿੰਘ ਜੀ ਕੱਲੇ ਉਹਨਾਂ ਲੱਖਾਂ ਦਾ ਮੁਕਾਬਲਾ ਕਰ ਰਹੇ ਨੇ। ਗੁਰੂ ਸਾਹਿਬ ਦਾ ਪ੍ਰਤਾਪ ਹੈ।
ਉਹ ਜਵਾਲਾ ਬੰਮਣੀ ਤਲ ਤਿਆਗੇ,
ਜਵਾਲਾ ਬੰਮਣੀਆਂ ਉਸ ਵੇਲੇ ਸਿੰਘਾਂ ਨੇ ਤਿਆਗੀਆਂ ਹਨ।
ਉਦੇ ਸਿੰਘ ਕੇ ਕੇਤਕ ਲਾਗੇ,
ਭਾਈ ਉਦੇ ਸਿੰਘ ਜੀ ਕੱਲੇ ਲੜ ਰਹੇ ਸੀ, ਉਹਨਾਂ ਵੇਖਿਆ ਵੀ ਇਹਨੂੰ ਕਿਰਪਾਨ ਨਾਲ ਨੀ ਮਾਰਿਆ ਜਾਣਾ, ਇਹਨੂੰ ਕਿਸੇ ਦੂਸਰੇ ਹਥਿਆਰ ਨਾਲ ਨੀ ਮਾਰਿਆ ਜਾਣਾ। ਤੁਰਕਾਂ ਨੇ ਆਲੇ ਦੁਆਲਿਓ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ, ਕੱਲੇ ਵਿੱਚ ਉਹਦੇ ਸਿੰਘ ਖਲੋਤੇ, ਆਲੇ ਦੁਆਲੇ ਅਨੇਕਾਂ ਗੋਲੀਆਂ ਚਲਾਈਆਂ ਜੋ ਭਾਈ ਉਹਦੇ ਸਿੰਘ ਦੇ ਸਰੀਰ ਨੂੰ ਜਾ ਵੱਜੀਆਂ ਹਨ।
ਘਾਇਲ ਪਇਓ ਸ਼ਰੋਣਤ ਨਿਚਰੰਤਾ,
ਸਰੀਰ ਘਾਇਲ ਹੋ ਗਿਆ ਅਨੇਕਾਂ ਗੋਲੀਆਂ ਨਾਲ, ਲਹੂ ਸਰੀਰ ਚੋਂ ਨੁੱਚੜ ਰਿਹਾ
ਹੈ। ਭਿੱਗੇ ਸਰਬ ਚੀਰ ਦੇ ਕਰੰਤਾ,
ਸਰੀਰ ਸਾਰਾ ਭਿੱਜ ਗਿਆ, ਲਹੂ ਨਾਲ ਗਹਿ ਗੱਚ ਹੋ ਗਿਆ ਭਾਈ ਉਹਦੇ ਸਿੰਘ ਦਾ।
ਨਹੀਂ ਮੂਰਚਾ ਪਾਏ ਸੁਤਾਏ,
ਭਾਈ ਉਹਦੇ ਸਿੰਘ ਬੇਹੋਸ਼ ਨਹੀਂ ਹੋਇਆ, ਸਰੀਰ ਦੇ ਵਿੱਚੋਂ ਲਹੂ ਨੁੱਚੜ ਰਿਹਾ, ਪਰ ਭਾਈ ਉਦੇ ਸਿੰਘ ਜੀ ਨੇ ਮੂਰਛਾ ਨਹੀਂ ਪ੍ਰਾਪਤ ਕੀਤੀ।
ਅਨੇਕਾਂ
ਗੋਲੀਆਂ ਵੱਜ ਗਈਆਂ ਸਰੀਰ ਤੇ, ਫਿਰ ਵੀ ਤੇਗ ਲੈ ਕੇ ਵੱਢਦੇ ਜਾ ਰਹੇ ਨੇ ਵੈਰੀਆਂ ਨੂੰ।
ਸ੍ਰੀ ਗੁਰ ਇਹੀ ਜਾਨ ਰਿਪ ਅਰੇ
ਹੋਏ ਨੇ ਖਲੋ ਕੇ ਕਹਿੰਦੇ ਇਹੀ ਗੁਰੂ ਹੈ ਇਹੀ ਹੈ ਇੰਨੀ ਬਹਾਦਰੀ ਨਾਲ ਲੜ ਰਿਹਾ
ਹੈ ਕਰ ਹੱਥ ਘਾਇਲ ਕੋ ਮਰੇ
ਕਹਿੰਦੇ ਨੂੰ ਮਾਰ ਦਿਓ ਜਾਂ ਫਿਰ ਘਾਇਲ ਕਰਕੇ ਜ਼ਖਮੀ ਕਰਕੇ ਪਕੜ ਲਵੋ
ਕਰ ਕਰ ਹੇਲ ਚਾਹੇ ਟਿਕ ਟੁਕੇ
ਦੁਸ਼ਮਣ ਹੱਲਾ ਕਰ ਕਰਕੇ ਨੇੜੇ ਆ ਟੁਕੇ ਹਨ
ਮਾਰ ਕਰਕੇ ਮੁੱਕ ਕੂਕੇ
ਮਾਰ ਲੋ ਕਰਦੇ ਮੂੰਹ ਤੋਂ ਕੂਕਦੇ ਆਉਂਦੇ ਨੇ ਭਾਈ ਉਦੇ ਸਿੰਘ ਵੱਲ
ਨਿਕਟ ਨਾ ਪਹੁੰਚੇ ਰਿਪਗਨ
ਫਿਰ ਵੀ ਭਾਈ ਉਦੇ ਸਿੰਘ ਦੀ ਜਦੋਂ ਤੇਗ ਚੱਲਦੀ ਜਿੰਨੇ ਕਦਮ ਵੱਧ ਕੇ ਆਉਂਦੇ ਉਹਨਾਂ ਨੂੰ ਦੁੱਗਣੇ ਕਦਮ ਹੋ ਕੇ ਪਿਛਾਂ ਨੂੰ ਮੁੜ ਜਾਂਦੇ ਹਨ
ਜੋਧਾ ਇਮਲਕ ਡਰ ਮਨ
ਏਦਾਂ ਡਰ ਜਾਂਦੇ ਨੇ ਤੁਰਕ ਵੀ ਇਹ ਬੜਾ ਯੋਧਾ ਮਾਰ ਦੇਗਾ ਸਾਨੂੰ ਖਤਮ ਕਰ ਦੇਗਾ ਏਦਾਂ ਡਰ ਕੇ ਨੇੜੇ ਨਹੀਂ ਆਉਂਦੇ
ਡੇਢ ਪੈਰ ਲੋ ਰਿਪ ਦਲ ਰੋਕੇ
ਡੇਢ ਪੈਰ ਤੱਕ ਡੇਢ ਪੈਰ ਇੱਕ ਪੈਰ ਤਿੰਨ ਘੰਟਿਆਂ ਦਾ ਹੁੰਦਾ ਡੇਢ ਪੈਰ ਤੱਕ ਭਾਈ ਉਦੇ ਸਿੰਘ ਨੇ ਦੁਸ਼ਮਣਾਂ ਦਾ ਦਲ ਰੋਕ ਕੇ ਰੱਖਿਆ
ਹਨੇ ਧਾਏ ਜਿੱਤ ਜਾਏ ਬਿਲੋਕੇ
ਜਿੱਧਰ ਜਾਂਦੇ ਸਨ ਵੱਢਦੇ ਹੀ ਜਾਂਦੇ ਸਨ ਕੱਟਦੇ ਹੀ ਜਾਂਦੇ ਸਨ
ਡੇਢ ਪੈਰ ਲੋ ਰਿਪ ਦਲ ਰੋਕੇ ਹਨੇ ਧਾਏ ਜਿੱਤ ਜਾਏ ਬਿਲੋਕੇ
ਜਿਸ ਪਾਸੇ ਵੀ ਜਾਂਦੇ ਸਨ ਵੈਰੀਆਂ ਨੂੰ ਜਿੱਧਰ ਵੇਖਦੇ ਜਾਂਦੇ ਸਨ ਵੱਢਦੇ ਜਾਂਦੇ ਸਨ
ਦੇ ਬਦੂਲੇ ਆਏ ਬੇਬਾਨੇ
ਜਿਹੜਾ ਕੋਈ ਦੁਸ਼ਮਣ ਗੁਰੂ ਸਾਹਿਬ ਵੱਲ ਵੱਧਦਾ ਜਾਂਦਾ ਸੀ ਨਾ ਉਧਰਲੇ ਪਾਸਿਓਂ ਜਾ ਕੇ ਅੱਗੋਂ ਰੋਕ ਕੇ ਭਾਈ ਉਦੇ ਸਿੰਘ ਜੀ ਨੂੰ ਮਾਰ ਮੁਕਾਉਂਦੇ ਸਨ ਇਹਨੇ ਨੂੰ ਖਾਲਸਾ ਜੀ ਗੋਲੀਆਂ ਅਨੇਕਾਂ ਵੱਜੀਆਂ ਨੇ ਸਰੀਰ ਦੇ ਉੱਤੇ ਸਰੀਰ ਫਟੜਿਆ ਹੋ ਗਿਆ ਜ਼ਖਮੀ ਹੋ ਗਿਆ ਅਨੇਕਾਂ ਦੇਵ ਬਧੂਆਂ ਵਿਮਾਨ ਲੈ ਕੇ ਆਈਆਂ ਨੇ ਲੜ ਰਹੀਆਂ ਨੇ ਆਪਸ ਵਿੱਚ ਇੱਕ ਦੂਜੇ ਨਾਲ ਕਹਿੰਦੀ ਮੈਂ ਵਰਨਾ ਏ ਸੂਰਮਾ ਦੂਜੀ ਕਹਿੰਦੀ ਆ ਮੈਂ ਵਰ ਕੇ ਲੈ ਕੇ ਜਾਣਾ ਹੈ
ਐਸੇ ਮਹਾਵੀਰ ਮਮ ਲਾਇਕ
ਔਰ ਉਹ ਲੜਦੀਆਂ ਆਪਸ ਚ ਕਹਿੰਦੀਆਂ ਇਹੋ ਜਿਹਾ ਮਹਾਵੀਰ ਯੋਧਾ ਲਾਇਕ ਜਿਹੜਾ ਹੈ
ਲੜੈ ਕਾਕੀ ਲਾਖੋਂ ਕਾਇਕ
ਜਿਹੜਾ ਇਕੱਲਾ ਲੱਖਾਂ ਨਾਲ ਲੜ ਰਿਹਾ ਇਹਨੂੰ ਮੈਂ ਵਰ ਕੇ ਲੈ ਕੇ ਜਾਣਾ ਦੂਜੀ ਕਹਿੰਦੀ ਮੈਂ ਵਰ ਕੇ ਲੈ ਕੇ ਜਾਣਾ ਹੈ
ਚਲੀ ਲਾਲੋ ਜਮੈ ਤੁਫੰਗ
ਅਨੇਕਾਂ ਗੋਲੀਆਂ ਭਾਈ ਉਦੇ ਸਿੰਘ ਜੀ ਵੱਲ ਮੂੰਹ ਕਰਕੇ ਗੋਲੀਆਂ ਇਹਨਾਂ ਨੇ ਦਾਗੀਆਂ ਪਾਪੀਆਂ ਨੇ
ਹੋੜ ਦੇ ਸਗਰੇ ਹੀ ਅੰਗ
ਭਾਈ ਉਦੇ ਸਿੰਘ ਦੇ ਸਾਰੇ ਅੰਗ ਟੁੱਟ ਗਏ ਇੱਕ ਵਾਰੀ ਇੰਨੀਆਂ ਗੋਲੀਆਂ ਵੱਜੀਆਂ
ਮਸਤਕ ਵਿਕੈ ਲਗੀ ਜਬ ਗੋਰੇ
ਭਾਈ ਉਦੇ ਸਿੰਘ ਉਦੋਂ ਤੱਕ ਨਹੀਂ ਡਿੱਗੇ ਕਦੋਂ ਤੱਕ ਜਦੋਂ ਤੱਕ ਅਖੀਰਲੀ ਗੋਲੀ ਮੱਥੇ ਵਿੱਚ ਆ ਕੇ ਨਹੀਂ ਵੱਜੀ
ਬੋਲੇ ਸੋਨਿਆ ਮਸਤਕ ਬਿਖੈ ਲਗੀ ਜਬ ਗੋਰੇ ਗਿਰੇ ਸਮੁਕੀ ਸ਼ਤਰਨ ਓਰੇ
ਜਦੋਂ ਭਾਈ ਉਦੇ ਸਿੰਘ ਦੇ ਮੱਥੇ ਵਿੱਚ ਆ ਕੇ ਗੋਲੀ ਵੱਜੀ ਤੇ ਭਾਈ ਉਦੇ ਸਿੰਘ ਨੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀ ਮੂਰਤ ਦਾ ਧਿਆਨ ਧਾਰਿਆ ਔਰ ਜੰਗ ਦੇ ਮੈਦਾਨ ਚ ਸਰੀਰ ਡਿੱਗ ਗਿਆ ਔਰ ਸ਼ਹਾਦਤ ਦਾ ਜਾਮ ਸ਼ਹੀਦੀ ਦਾ ਜਾਮ ਭਾਈ ਉਦੇ ਸਿੰਘ ਜੀ ਪ੍ਰਾਪਤ ਕਰ ਗਏ
ਰਿਸ਼ਤੇ ਕਟੈ ਅਦਰ ਸੰਗ ਜਨਤਾ
ਡਿੱਗਦਿਆਂ ਡਿੱਗਦਿਆਂ ਵੀ ਇੰਨਾ ਰੋਸ ਹੈ ਅੰਦਰ ਕਿ ਡਿੱਗਦੇ ਡਿੱਗਦੇ ਵੀ ਆਪਣੇ ਬੁੱਲਾਂ ਨੂੰ ਦੰਦਾਂ ਨਾਲ ਕੱਟਦੇ ਹਨ
ਉਦੇ ਸਿੰਘ ਕੋ ਇਮਅੰਤਾ
ਇਹਦਾ ਭਾਈ ਉਦੇ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ
ਦੇਵ ਦੇਖ ਦੇਵਤਾ ਸਭ ਬਿਸਮਾਏ ਗੁਰ ਪ੍ਰਤਾਪ ਜਾਣੈ ਸਮਝਾਏ
ਉਧਰ ਆਕਾਸ਼ ਵਿੱਚ ਦੇਵਤੇ ਖਲੋਤੇ ਵੇਖ ਰਹੇ ਨੇ ਕਿ ਗੁਰੂ ਕੇ ਸਿੰਘ ਇੰਨੀ ਬਹਾਦਰੀ ਨਾਲ ਲੜ ਰਹੇ ਨੇ ਇਤਨੀ ਸੂਰਬੀਰਤਾ ਨਾਲ ਲੜ ਰਹੇ ਨੇ ਦੇਵਤੇ ਵੀ ਵੇਖ ਕੇ ਹੈਰਾਨ ਹਨ ਸਤਿਗੁਰਾਂ ਦਾ ਪ੍ਰਤਾਪ ਵੇਖ ਕੇ
ਸਤਿਗੁਰ ਸਿਮਰਤ ਉਰ ਕਰ ਧਿਆਨ ਉਹਦੇ ਸਿੰਘ ਛੋੜੇ ਤਬ ਪ੍ਰਾਨ
ਸਤਿਗੁਰਾਂ ਦਾ ਸਿਮਰਨ ਕਰਕੇ ਆਪਣੇ ਹਿਰਦੇ ਚ ਸਤਿਗੁਰਾਂ ਦਾ ਧਿਆਨ ਧਾਰ ਕੇ ਭਾਈ ਉਹਦੇ ਸਿੰਘ ਜੀ ਨੇ ਆਪਣਾ ਸਰੀਰ ਤਿਆਗਿਆ ਇਹ ਭਾਈ ਉਹਦੇ ਸਿੰਘ ਜੀ ਉਹ ਸੂਰਮੇ ਦੇ ਪੁੱਤਰ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਸ਼ਹੀਦ ਦੇ ਜਿਹਨਾਂ ਨੇ ਬੰਦ ਬੰਦ ਕਟਵਾਇਆ ਉਹਨਾਂ ਦੇ ਸਾਹਿਬਜ਼ਾਦੇ ਸਨ ਭਾਈ ਉਹਦੇ ਸਿੰਘ ਜੀ ਔਰ ਬੜੀ ਸੂਰਬੀਰਤਾ ਨਾਲ ਲੜ ਕੇ ਸ਼ਹੀਦੀ 10 ਭਰਾ ਸਨ ਦਸੇ ਹੀ ਸ਼ਹੀਦ ਹੋਏ ਅੱਗੇ ਭਾਈ ਬਚਿੱਤਰ ਸਿੰਘ ਜੀ ਉਹ ਵੀ ਇਹਨਾਂ ਦੇ ਭਾਈ ਸਨ ਜੰਗ ਦੇ ਮੈਦਾਨ ਚ ਉਹ ਵੀ ਬੜੀ ਬਹਾਦਰੀ ਨਾਲ ਲੜੇ ਨੇ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਜਿਵੇਂ ਲੜ ਕੇ ਸ਼ਹੀਦੀ ਪਾ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ